ਜਿੱਥੇ ਆਪ ਜੀ ਸਤਸੰਗ ਜੀ ਬੌਲੀ ਸਾਹਿਬ ਦੀ ਗੁਰੂ ਅਮਰਦਾਸ ਜੀ ਬੈਠ ਕਰਕੇ ਚੌਂਕੀ ਦੇ ਉੱਤੇ ਸੇਵਾ ਕਰਾਉਂਦੇ ਹੁੰਦੇ ਸੀ, ਆ ਬਰਾਬਰ ਥੜਾ ਹੈ। ਹੁਣ ਵੀ ਜਦੋਂ ਸਤਸੰਗ ਜੀ ਉੱਥੇ ਦੀ ਰੋਹ ਰੀਤੀ ਹੈ, ਜਦੋਂ ਬੌਲੀ ਸਾਹਿਬ ਦੇ ਅਰਧ ਇਸ਼ਨਾਨ ਕਰਨੇ ਹੋਣ, ਪਹਿਲਾਂ ਸਤਸੰਗ ਜੀ ਜਿੱਥੇ ਗੁਰੂ ਅਮਰਦਾਸ ਜੀ ਥੜੇ ਸਾਹਿਬ 'ਤੇ ਬੈਠਦੇ ਸੀ ਉੱਥੇ ਮੱਥਾ ਟੇਕ ਕੇ ਅਰਦਾਸ ਕਰੀਦੀ ਹੈ। ਹੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ, ਆਪ ਦਾਸਾਂ ਨੂੰ ਅਮਰ ਪਦਵੀ ਦੇਣ ਵਾਲੇ ਹੋ, ਮ੍ਰਿਤੂ ਤੋਂ ਛਡਾਉਣ ਵਾਲੇ ਹੋ, ਇਹ 84 ਪੌੜੀਆਂ ਵਾਲੀ ਆਪਨੇ ਮਹਾਰਾ ਸੁੰਦਰ ਬੌਲੀ ਸਾਹਿਬ ਤੀਰਥ ਰਚਿਆ ਹੈ, ਆਪ ਜੀ ਦਾ ਬਚਨ ਹੈ ਜਿਹੜਾ 84 ਪਾਠ ਕਰੇਗਾ, 84 ਵਾਲੀ ਇਸ਼ਨਾਨ ਕਰੇਗਾ, ਉਹ ਸਦਾ ਵਾਸਤੇ ਜੰਮਣ ਮਰਨ ਤੋਂ ਛੁੱਟ ਕੇ ਮੁਕਤ ਹੋ ਜਾਵੇਗਾ, 84 ਲੱਖ ਜੂਨ 'ਚ ਮੁੜ ਕੇ ਚੱਕਰ ਨਹੀਂ ਕੱਢੇਗਾ। ਇਹ ਆਪ ਜੀ ਦਾ ਮਹਾਰਾ ਮਹਾਂਵਾਕ ਹੈ, ਇਹ ਤੀਰਥ ਦਾ ਮਹੱਤਵ ਆਪਨੇ ਦਰਸਾਇਆ ਹੈ। ਕਿਰਪਾ ਕਰਨੀ ਮਹਾਰਾਜ, ਅਸੀਂ ਨਾਮ ਧਰੀਕ ਆਪਦੇ ਸੇਵਕ ਹਾਜ਼ਰ ਹਾਂ, ਕਿਸੇ ਪ੍ਰਕਾਰ ਦਾ ਵਿਘਨ ਨਾ ਪਵੇ, ਆਪ ਹੀ ਮਹਾਰਾ ਪਾਠ ਕਰਾ ਲੈਣੇ, ਆਪ ਹੀ ਇਸ਼ਨਾਨ ਕਰਨ ਦਾ ਉੱਦਮ ਦੇਣਾ। ਕਾਠ ਕੀ ਪੁੱਤਰੀ ਕਹਾਂ ਕਰੇ ਬਪਲੀ, ਖਲਾਬ ਨਹਾਰੋ ਜਨ। ਕਾਠ ਦੀ ਪੁਤਲੀ ਵਿਚਾਰੀ ਕੀ ਕਰ ਸਕਦੀ ਹੈ, ਜਿਵੇਂ ਪਿੱਛੇ ਤਾਰ ਖਿੱਚਦੀ ਉਸ ਤਰ੍ਹਾਂ ਨੱਚਦੀ ਹੈ। ਇਸੇ ਤਰ੍ਹਾਂ ਮਹਾਰਾ ਆਪ ਦਾ ਬਲ ਪਾ ਕਰਕੇ ਹੀ ਤੀਰਥ 'ਤੇ ਆਏ ਹਾਂ, ਆਪ ਦੀ ਕਿਰਪਾ ਨਾਲ ਹੀ ਸਾਡੇ ਮਨ ਵਿੱਚ ਸ਼ਰਧਾ ਪ੍ਰਗਟ ਹੋਈ ਹੈ, ਤੁਹਾਡੀ ਕਿਰਪਾ ਨਾਲ ਹੀ ਮਹਾਰਾਜ ਇਹ ਪਾਠ ਅਤੇ ਇਸ਼ਨਾਨ ਹੋਣਗੇ, ਔਰ ਤੁਸੀਂ ਕਿਰਪਾ ਕਰਕੇ ਇਹਨੂੰ ਫਲ ਦੇਣਾ ਹੈ। ਅਪਣੱਤ ਨਹੀਂ ਰੱਖਣੀ, ਕਿਉਂ ਅਪਣੱਤ ਹੈ ਜਿਹੜੀ ਹੋਮੇ ਸੱਤ ਦੀ, ਉਹ ਫਲਣ ਨਹੀਂ ਦਿੰਦੀ ਕਿਸੇ ਵੀ ਸਾਧਨ ਨੂੰ। ਸੋ ਸਤਸੰਗ ਜੀ, ਉਹ ਸਥਾਨ 'ਤੇ ਜਾਂਦੇ ਸਾਰ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੱਥਾ ਟੇਕਿਆ, ਮੱਥਾ ਟੇਕ ਕੇ ਅੱਗੇ ਖੜ ਗਏ।
ਡੇਰਾ ਸਗਲ ਵੈਰ ਹੀ ਕਰੇ,
ਡੇਰਾ ਸਾਰਾ ਜਿੰਨੇ ਗੁਰਸਿੱਖ ਫੌਜ ਸੀ ਸਾਰਿਆਂ ਨੇ ਤੰਬੂ ਲਾ ਦਿੱਤੇ ਗੋਇੰਦਵਾਲ ਸਾਹਿਬ ਤੋਂ ਬਾਹਰ।
ਬੈਠ ਤਾਂ ਗੁਰਸਿੱਖ ਸਿੱਖ ਪਠਾਇਓ,
ਉਸ ਵੇਲੇ ਸਤਸੰਗਤ ਜੀ ਬੈਠ ਗਏ ਬੌਲੀ ਸਾਹਿਬ ਦੇ ਕੋਲੇ, ਇੱਕ ਗੁਰਸਿੱਖ ਭੇਜਿਆ ਮਹਾਰਾਜ ਜੀ ਨੇ।
ਸਭ ਕੁਟੰਬ ਕੋ ਨਿਕਟ ਬੁਲਾਇਓ,
ਕਿਹਾ ਕਿ ਲਿਆਓ ਸਾਰੇ ਸਾਡੇ ਪਰਿਵਾਰ ਨੂੰ, ਤਿੰਨੇ ਮਹਿਲ ਹਨ, ਮਾਤਾ ਦਮੋਦਰੀ, ਮਾਤਾ ਨਾਨਕੀ, ਮਾਤਾ ਮਰਵਾਹੀ ਜੀ, ਨਾਲੇ ਪੰਜੇ ਸਾਹਿਬਜ਼ਾਦਿਆਂ ਨੂੰ ਲਿਆਓ।
ਪੰਜੋ ਸਾਹਿਬਜ਼ਾਦੇ ਆਨੇ,
ਪੰਜੇ ਸਾਹਿਬਜ਼ਾਦੇ ਵੀ ਲਿਆਏ।
ਕਹੋ ਜਾਏ ਬਾਪੀ ਇਸ਼ਨਾਨੋ,
ਉਹਨਾਂ ਨੂੰ ਜਾ ਕੇ ਕਹੋ ਸਾਡੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਬੌਲੀ ਸਾਹਿਬ ਇਸ਼ਨਾਨ ਕਰੋ ਆ ਕੇ।
ਤਾਏ ਸਿੱਖ ਡੇਰੇ ਮੈਂ ਆਇਓ,
ਸਿੱਖ ਮਹਾਰਾਜ ਦਾ ਸੁਨੇਹਾ ਲੈ ਕੇ ਸਤਸੰਗਤ ਜੀ ਹਲੇ ਦੇਖ ਲੋ ਪਹੁੰਚੇ ਹੀ ਸੀ, ਜਦੇ ਹੀ ਜਿੱਥੇ ਅਟਕੇ ਸੀ ਬਾਹਰ ਉੱਥੇ ਆ ਗਿਆ।
ਸਭ ਸੋ ਸਤਿਗੁਰ ਹੁਕਮ ਸੁਣਾਇਓ,
ਸਾਰੇ ਗੁਰੂ ਕੇ ਪਰਿਵਾਰ ਨੂੰ ਮਹਾਰਾਜ ਦਾ ਹੁਕਮ ਦੱਸ ਦਿੱਤਾ ਸਿੱਖ ਨੇ।
ਸੁਣ ਸਭ ਗਏ ਕਰਨੇ ਇਸ਼ਨਾਨ,
ਆਗਿਆ ਸਤ ਮਹਾਰਾਜ ਦੀ ਸੁਣ ਕੇ ਸਤਸੰਗ ਜੀ ਤਿੰਨੇ ਮਾਤਾਵਾਂ, ਪੰਜੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਸੂਰਜਮਲ ਜੀ, ਅਟਲ ਰਾਏ ਜੀ, ਅਣੀ ਰਾਏ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਬੀਬੀ ਬੀਰੋ ਭਾਈ ਸਹੁਰਿਆਂ ਨੂੰ ਤੁਰ ਚੁੱਕੀ ਹੈ। ਸੋ ਸਾਰਾ ਪਰਿਵਾਰ ਆਇਆ ਇਸ਼ਨਾਨ ਕਰਨ।
ਮਰਵਾਹੀ ਦਮੋਦਰੀ ਜਾਨ,
ਮਰਵਾਹੀ ਤੇ ਦਮੋਦਰੀ ਜੀ ਹੈ,
ਅਪਰ ਨਾਨਕੀ ਤੀਨੋ ਆਈ,
ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਨਾਨਕੀ ਜੀ ਵੀ ਹੈ ਨਾਲ।
ਸ਼ਰਧਾ ਧਰ ਕਰ ਨਮੋ ਨਹਾਈ,
ਸ਼ਰਧਾ ਧਰ ਕੇ ਮੱਥਾ ਟੇਕਿਆ, ਇਸ਼ਨਾਨ ਕੀਤਾ।
ਸ਼੍ਰੀ ਗੁਰਦਿੱਤਾ ਅਦਕ ਨੰਦ,
ਬਾਬਾ ਗੁਰਦਿੱਤਾ ਜੀ ਵੱਡਾ ਸਾਹਿਬਜ਼ਾਦਾ ਹੈ, ਸੋਝੀ ਦੇ ਸਹਿਤ ਹੈ, ਬਹੁਤ ਆਨੰਦ ਹੈ ਮਨ ਵਿੱਚ।
ਬੜੇ ਇਸ਼ਨਾਨ ਬਲੋਕ ਆਨੰਦ,
ਬੜੇ ਇਸ਼ਨਾਨ ਕਰਕੇ ਆਨੰਦ ਧਾਰੇ।
ਸ੍ਰੀ ਹਰਗੋਬਿੰਦ ਮਜਨ ਕੀਨਾ,
ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਇਸ਼ਨਾਨ ਕੀਤਾ।
ਬੈਠੇ ਸੰਗਤ ਸਹਿਤ ਪਰਬੀਨਾ,
ਫੇਰ ਸਾਰੇ ਗੁਰਸਿੱਖ ਸੂਰਮਿਆਂ ਨੇ ਸੰਗਤਾਂ ਨੇ ਇਸ਼ਨਾਨ ਕੀਤਾ ਬੌਲੀ ਸਾਹਿਬ ਦੇ ਅੰਦਰ। ਉਸ ਤੋਂ ਬਾਅਦ ਬਾਹਰ ਆ ਕੇ ਦੀਵਾਨ ਚ ਸਜ ਗਏ।
ਸ੍ਰੀ ਗੁਰ ਅਮਰ ਅੰਸ ਮਿਲ ਆਏ,
ਜਦ ਨੂੰ ਸਤਸੰਗਤ ਜੀ ਗੁਰੂ ਸਾਹਿਬ ਦੇ ਅਮਰਦਾਸ ਜੀ ਦੇ ਮਹਿਲਾਂ ਚ ਪਤਾ ਲੱਗ ਗਿਆ, ਗੁਰੂ ਅਰਜਨ ਦੇਵ ਸਾਹਿਬ ਦੇ ਮਾਮਾ ਮੋਹਰੀ ਜੀ ਮੋਹਨ ਜੀ ਸਤਸੰਗ ਜੀ ਸਮਾ ਚੁੱਕੇ ਹਨ, ਇਸੇ ਤਰ੍ਹਾਂ ਮੋਹਰੀ ਜੀ ਵੀ ਸਮਾ ਚੁੱਕੇ, ਮੋਹਰੀ ਜੀ ਦਾ ਲੜਕਾ ਸੀ ਅੱਗੇ ਸਤਸੰਗ ਜੀ ਆਨੰਦ, ਉਹ ਵੀ ਸਮਾ ਚੁੱਕਿਆ ਹੈ, ਜਿਹਦੇ ਪ੍ਰਥਾਏ ਆਨੰਦ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਜੀ ਨੇ ਗੋਦ ਵਿੱਚ ਲੈ ਕੇ ਉਚਾਰਨ ਕੀਤੀ ਸੀ, ਜੋ ਗਣੇਸ਼ ਦਾ ਅਵਤਾਰ ਮੰਨਿਆ ਹੈ, ਇਹਦਾ ਲੜਕਾ ਅੱਗੇ ਸਤਸੰਗਤ ਜੀ ਆਪਣੇ ਸੁੰਦਰ ਜੀ ਸੀ, ਜਿਹਨੇ ਸਾਦੋ ਉਚਾਰਨ ਕੀਤੀ ਹੈ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਇਹ ਸੁੰਦਰ ਨੂੰ ਪਤਾ ਲੱਗਿਆ ਇਹ ਸਤਸੰਗਤ ਜੀ ਗੁਰੂ ਸਾਹਿਬ ਦੇ ਭਰਾਵਾਂ ਦੇ ਬਰਾਬਰ ਸੀ, ਗੁਰੂ ਅਰਜਨ ਦੇਵ ਸਾਹਿਬ ਜੀ ਸਤ ਸੰਗਤ ਜੀ ਆਨੰਦ ਦੇ ਬਰਾਬਰ ਸੀ, ਮੋਹਰੀ ਜੀ ਦਾ ਪੋਤਰਾ ਹੈ ਇਹ, ਮਾਂ ਇਹਦੀ ਹਲੇ ਜਿਉਂਦੀ ਸੀ, ਪਿਤਾ ਆਨੰਦ ਜੀ ਸਮਾ ਚੁੱਕੇ ਸੀ। ਲੇਕਿਨ ਸਤ ਸੰਗਤ ਜੀ ਇਹ ਜਿਹੜਾ ਸੁੰਦਰ ਜੀ ਸੀ, ਇਹ ਇੱਕ ਦੋ ਸਿੱਖਾਂ ਨੂੰ ਨਾਲ ਲੈ ਕੇ ਜਦ ਪਤਾ ਲੱਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ, ਇਹ ਛੇਤੀ ਦੇਣੇ ਘਰਾਂ ਤੋਂ ਦਰਸ਼ਨਾਂ ਨੂੰ ਆਇਆ,
ਭਾਂਤ ਭਾਂਤ ਭਗਵਾਨ ਸੋ ਲਿਆਏ,
ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਲਿਆਇਆ,
ਯਥਾ ਯੋਗ ਮਿਲ ਸਭ ਕੇ ਸਾਥ,
ਜੈਸੇ ਯੋਗ ਸੀ ਸਾਰਿਆਂ ਨਾਲ ਮਿਲਿਆ,
ਕੁਸ਼ਲ ਪ੍ਰਸ਼ਨ ਸੁਣ ਕਰ ਕਹਿ ਨਾਥ,
ਸਤਿਗੁਰਾਂ ਨੂੰ ਸੁਖ ਸੰਦ ਪੁੱਛੀ, ਮਹਾਰਾਜ ਨੇ ਵੀ ਇਹਦੇ ਕੋਲੋਂ ਰਾਜੀ ਖੁਸ਼ੀ ਪੁੱਛੀ,
ਹੁਣ ਤਤ ਸ਼ਨੇ ਉੱਠ ਗੁਰੂ ਸੁਧਾਰੇ,
ਛੇਤੀ ਦੇਣ ਸਤਿਗੁਰੂ ਜੀ ਉੱਠ ਪਏ,
ਜੈ ਰਹਿ ਸ਼੍ਰੀ ਗੁਰ ਅਮਰ ਚੁਬਾਰੇ।
ਆਪ ਸਤਿ ਜੀ ਜਿੱਥੇ ਚੁਬਾਰਾ ਸਾਹਿਬ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ ਭਾਈ ਮੋਹਨ ਜੀ ਦਾ ਚੁਬਾਰਾ ਹੈ ਨਾ, ਜਿੱਥੇ ਸਤਿਗੁਰੂ ਜੀ ਸਤਸੰਗ ਜੀ ਕਮਰੇ 'ਚ ਰਹਿੰਦੇ ਗੁਰੂ ਅਮਰਦਾਸ ਜੀ, ਉੱਥੇ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ,
ਸਨੇ ਸਨੇ ਪੁਰ ਅੰਤਰ ਗਏ,
ਸਹਿਜੇ ਸਹਿਜੇ ਸ਼ਹਿਰ 'ਚ ਪ੍ਰਵੇਸ਼ ਹੋਏ,
ਦਰਸ਼ਨ ਜਾਏ ਕਰਤ ਤਬ ਭਏ,
ਸਾਰੇ ਦਰਸ਼ਨ ਕਰਦੇ ਭਏ,
ਕਰ ਬੰਧਨ ਰਜ ਮਸਤਕ ਲਾਈ,
ਮੱਥਾ ਟੇਕ ਕੇ ਧੂੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਸੰਗਤ ਜੀ ਆਪਣੇ ਮਸਤਕ ਨੂੰ ਲਾਈ। ਕਿੰਨੀ ਭਾਵਨਾ ਹੈ ਕਿ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝਿਆ, ਸਮਾਂ ਛੇਵੇਂ ਪਾਤਸ਼ਾਹ ਦਾ ਹੈ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਸਮਾ ਚੁੱਕੇ ਹਨ, ਲੇਕਿਨ ਗੋਇੰਦਵਾਲਪੁਰੀ ਨੂੰ ਫਿਰ ਵੀ ਪਵਿੱਤਰ ਸਮਝਿਆ। ਜਾ ਕੇ ਗੁਰੂ ਕੇ ਮਹਿਲਾਂ ਦੀ ਦਰ ਦੇ ਉੱਤੇ ਖੜ ਕੇ ਬਾਹਰੋਂ ਹੀ ਦਰਸ਼ਨ ਕਰਕੇ ਸਤਸੰਗ ਜੀ ਧੂੜੀ ਛੇਵੇਂ ਪਾਤਸ਼ਾਹ ਨੇ ਮਸਤਕ ਨੂੰ ਲਾਈ,
ਧਰਿਓ ਧਿਆਨ ਗੁਰ ਬਿਨੈ ਅਲਾਈ,
ਧਿਆਨ ਧਾਰ ਕੇ ਸਤਸੰਗ ਜੀ ਗੁਰੂ ਅਮਰਦਾਸ ਜੀ ਦਾ ਬੇਨਤੀ ਕੀਤੀ,
ਫੜੇ ਗੁਰੂ ਨਿਵੇਸ਼ ਕੋ ਆਏ,
ਹਾਂਜੀ
ਫਟੇ ਗੁਰੂ ਨਿਵੇਸ਼ ਕੋ ਆਏ,
ਉੱਥੇ ਮੱਥਾ ਬਾਹਰੋਂ ਹੀ ਟੇਕ ਕੇ ਵੀ ਕੱਲ ਨੂੰ ਚੰਗੀ ਤਰ੍ਹਾਂ ਯਾਤਰਾ ਕਰਾਂਗੇ। ਆਪ ਸਤਸੰਗ ਜੀ ਜਿੱਥੇ ਬਾਹਰ ਤੰਬੂ ਲਾਏ ਸੀ ਗੁਰਸਿੱਖ ਸੂਰਮਿਆਂ ਨੇ, ਉੱਥੇ ਆ ਗਏ,
ਬੈਠੇ ਬੜੋ ਦੀਵਾਨ ਲਗਾਏ,
ਬੈਠ ਕੇ ਦੀਵਾਨ ਲਾਇਆ ਸ਼ਾਮ ਦਾ,
ਸਿੱਖ ਸੰਗਤ ਸਗਰੇ ਚੱਲ ਆਏ,
ਸਾਰੀਆਂ ਸਿੱਖ ਸੰਗਤਾਂ ਆ ਗਈਆਂ ਚੱਲ ਕੇ,
ਦਰਸ਼ਨ ਕਰ ਬੈਠੇ ਸਮੁਦਾਏ,
ਸਾਰੇ ਦਰਸ਼ਨ ਕਰ ਕਰ ਬੈਠੀ ਜਾਂਦੇ ਨੇ,
ਆਨੰਦ ਮੋਹਰੀ ਨਾਮ ਆਨੰਦ,
ਇੱਧਰ ਸਤਸੰਗ ਜੀ ਜੋ ਮੋਹਰੀ ਜੀ ਦਾ ਲੜਕਾ ਆਨੰਦ ਸੀ,
ਤੈ ਨੰਦਰ ਨੰਦਨ ਸੁੰਦਰ ਮਤਵੰਦ,
ਉਹਦਾ ਪੁੱਤਰ ਸਤਸੰਗ ਜੀ ਅੱਗੇ ਭਾਈ ਸੁੰਦਰ ਜੀ ਸਿਆਣਾ,
ਜਿਸਨੇ ਸੱਦ ਬਣਾਏ ਬਖਾਨਾ,
ਜਿਹਨੇ ਸਤਸੰਗ ਜੀ ਗੁਰੂ ਅਰਜਨ ਦੇਵ ਜੀ ਦੇ ਪੁੱਛਣ ਤੋਂ ਇਹ ਸੱਦ ਉਚਾਰਿਆ ਸੀ। ਜਦੋਂ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਗਏ, ਉਸ ਵੇਲੇ ਇਹਨਾਂ ਤੋਂ ਪੁੱਛਿਆ ਸੀ, ਸੁੰਦਰ ਜੀ ਸਾਡੇ ਨਾਨਾ ਜੀ ਲੱਗਦੇ ਸੀ, ਤੇਰੇ ਦੇਖ ਲੈ ਪੜਦਾਦੇ ਸੀ, ਤੇਰੇ ਪਿਤਾ ਦੇ ਦਾਦੇ ਜੀ ਸਨ, ਤੈਨੂੰ ਪਤਾ ਹੈ ਮਹਾਰਾਜ ਜੀ ਨੇ ਕੀ ਕਿਹਾ ਸੀ ਜੋਤੀ ਜੋਤ ਸਮਾਉਣ ਵੇਲੇ, ਉਹ ਸਾਨੂੰ ਦੱਸ। ਕਹਿੰਦਾ ਮਹਾਰਾਜ ਮੇਰੀ ਉਮਰ ਤਾਂ ਹਲੇ ਨਰਮੀ ਆ, ਪਰ ਮੈਨੂੰ ਚੇਤਾ ਹੈ ਜੋ ਜੋ ਕਿਹਾ ਸੀ। ਉਸ ਵੇਲੇ ਸਤਸੰਗਤ ਜੀ ਸੱਦ ਉਚਾਰਨ ਕੀਤਾ ਗੁਰੂ ਅਰਜਨ ਦੇਵ ਜੀ ਦੇ ਕਹੇ ਤੋਂ, ਉਹ ਜਿਹੜੀ ਬਾਣੀ ਉਚਾਰਨ ਕੀਤੀ ਰਾਮਕਲੀ ਰਾਗ ਦੇ ਅੰਦਰ, ਆਪ ਗੁਰੂ ਅਰਜਨ ਦੇਵ ਜੀ ਨੇ ਸਤਸੰਗਤ ਜੀ ਇਹ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ,
ਗੁਰੂ ਗ੍ਰੰਥ ਮੈਂ ਲਿਖਬੋ ਠਾਨਾ,
ਲਿਖਣਾ ਕੀਤੀ ਆ ਗੁਰੂ ਗ੍ਰੰਥ ਸਾਹਿਬ ਵਿਚ,
ਅੱਗੇ ਧਰ ਪ੍ਰਸਾਦ ਸਮੋ,
ਇਹ ਸੁੰਦਰ ਨੇ ਆ ਕੇ ਸਤਸੰਗ ਜੀ ਪ੍ਰਸ਼ਾਦ ਰੱਖ ਕੇ,
ਅਰਖਤ ਮਿਲਿਓ ਕਰਤ ਭਾ ਨਮੋ,
ਮੱਥਾ ਟੇਕਦਾ ਪਿਆ ਖੁਸ਼ ਹੋ ਕੇ ਮਿਲਿਆ,
ਆਦਰ ਅਦਕ ਕਰਿਓ ਤਿਸ ਕੇਰਾ,
ਸਤਿਗੁਰਾਂ ਨੇ ਸਤਸੰਗ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਦਾ ਗੁਰੂ ਅਮਰਦਾਸ ਜੀ ਦਾ ਪੜੋਤਾ ਜਾਣ ਕੇ ਬਹੁਤ ਆਦਰ ਕੀਤਾ,
ਕਰ ਔਰ ਪ੍ਰੇਮ ਦਰਸ ਗੁਰ ਹੇਰਾ,
ਇਹਨੇ ਵੀ ਪ੍ਰੇਮ ਧਾਰ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ,
ਬੈਠ ਨਿਕਟ ਕੇਤਕ ਚਿਰ ਪਾਛੇ,
ਕਿਤਨਾ ਕ ਸਿਰ ਜਿੰਨਾ ਬੈਠਾ ਰਿਹਾ ਥੋੜੇ ਜੇ ਮਗਰੋਂ,
ਹੱਥ ਜੋੜ ਬੋਲਿਓ ਬਚ ਆਸ਼ੇ,
ਹੱਥ ਜੋੜ ਕੇ ਚੰਗੀ ਤਰ੍ਹਾਂ ਬਚਨ ਬੋਲਿਆ,
ਪੰਚੋ ਪਾਤਸ਼ਾਹੋ ਗੁਰ ਪੂਰੇ,
ਕੀ ਕਹਿੰਦਾ, ਕਹਿੰਦਾ ਮਹਾਰਾਜ ਪਹਿਲੇ ਜਿਹੜੇ ਗੁਰੂ ਸੀ ਪੰਜ, ਉਹ ਪੂਰਨ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਗੁਰੂ ਸਨ,
ਸ਼ਾਂਤ ਬਿਰਤੀ ਜਨਕੀ ਨਿਤ ਰੂਰੇ,
ਉਹਨਾਂ ਦੀ ਬੜੀ ਬਿਰਤੀ ਸੁੰਦਰ ਸੀ, ਬਹੁਤ ਹੀ ਸ਼ਾਂਤ ਰਹਿੰਦੇ ਸੀ,
ਐਸੋ ਸਿੱਖਣ ਕੋ ਉਪਦੇਸ਼,
ਸ਼ਾਂਤ ਰਹਿਣ ਦਾ ਹੀ ਉਪਦੇਸ਼ ਸਿੱਖਾਂ ਨੂੰ ਦਿੱਤਾ ਪੰਜਾਂ ਜੋਤਾਂ ਚ ਵਰਤ ਕੇ,
ਦੇਤ ਸਦਾਇਰ ਕਟ ਕਲੇਸ਼,
ਜੋ ਜੋ ਉਪਦੇਸ਼ ਦਿੰਦੇ ਸਾਰਿਆਂ ਦੀਆਂ ਕਲਪਨਾ ਹਿਰਦੇ ਚੋ ਕੱਟ ਦਿੰਦੇ ਸੀ,
ਰੀਤ ਆਪਣੇ ਅਪਰ ਚਲਾਈ,
ਮੇਰੇ ਮਨ ਚ ਕਹਿੰਦਾ ਜੀ ਸ਼ੰਕਾ ਹੈ, ਸੁੰਦਰ ਜੀ ਕਹਿਣ ਲੱਗਾ ਆ ਤੁਸੀਂ ਹੋਰ ਹੀ ਮਰਜ਼ਾਦਾ ਤੋਰ ਦਿੱਤੀ, ਕੁੱਤੇ ਰੱਖ ਸ਼ਿਕਾਰ ਕਢਾਇਆ, ਭਾਈ ਗੁਰਦਾਸ ਨੇ ਲਿਖਿਆ,
ਧਾਰੇ ਸ਼ਸਤਰ ਅੰਗ ਸਮਦਾਈ,
ਤੁਸੀਂ ਸਾਰੇ ਅੰਗਾਂ ਤੇ ਸ਼ਸਤਰ ਪਹਿਨੀ ਬੈਠੇ ਹੋ, ਪਹਿਲਿਆਂ ਗੁਰੂਆਂ ਨੇ ਤਾਂ ਪਹਿਨੇ ਨਹੀਂ।
ਕਾਰਜ ਕਰੇ ਕਲੇਸ਼ਨ ਕੇਰੇ,
ਤੁਸੀਂ ਤਾਂ ਇਹ ਲੜਾਈਆਂ ਦੇ ਕੰਮ ਸ਼ੁਰੂ ਕਰ ਲਏ।
ਤੁਰਕਨ ਸੋ ਸੰਗਰਾਮ ਕਨੇਰੇ,
ਬੜਾ ਭਾਰੀ ਤੁਰਕਾਂ ਨਾਲ ਜੰਗ ਕਰ ਰਚ ਲਿਆ।
ਹਮਨੇ ਸੁਣਿਓ ਸ਼ਾਹ ਦਲ ਭਾਰੋ,
ਸੁੰਦਰ ਇਹ ਸੁੰਦਰ ਜੀ ਕਹਿਣ ਲੱਗੇ, ਹੇ ਮਹਾਰਾਜ ਅਸੀਂ ਸੁਣਿਆ ਹੈ ਕਿ ਬਾਦਸ਼ਾਹ ਦੀ ਫੌਜ ਬੜੀ ਚੜ ਕੇ ਆਈ ਅੰਮ੍ਰਿਤਸਰ,
ਸੰਗਰ ਕੋ ਸਭੂ ਮਾਰੋ,
ਤੁਸੀਂ ਜੰਗ ਕਰਕੇ ਸਾਰੀ ਮਾਰ ਦਿੱਤੀ।
ਬਚਾਓ ਸੋਜ ਆਦ ਘਰ ਸਾਰਾ, ਵਿਆਹੋ ਸੋਜ ਆਦ ਘਰ ਸਾਰਾ,
ਘਰ ਦੇ ਵਿੱਚ ਮਹਿਲਾਂ ਚ ਜਿੰਨੀ ਵਿਆਹ ਦੀ ਸਮੱਗਰੀ ਸੀ ਬੀਬੀ ਬੀਰੋ ਜੇ ਦੀ ਸਾਰੀ
ਲੁੱਟਿਓ, ਤੁਰਕਨ ਗਨ ਕੀਨ ਉਜਾਰਾ,
ਸਾਰਾ ਘਰ ਉਜਾੜ ਦਿੱਤਾ ਤੁਰਕਾਂ ਨੇ ਲੁੱਟ ਲਿਆ ਕੇ।
ਰੀਤ ਪਾਸ਼ਲੀ ਰਾਵਰ ਤਿਆਗੀ,
ਤੁਸੀਂ ਪਹਿਲੀ ਮਰਜ਼ਾਦਾ ਪੰਜਾਂ ਗੁਰੂਆਂ ਵਾਲੀ ਤਿਆਗ ਦਿੱਤੀ।
ਸ਼ਾਸਤਰ ਹੈਨ ਕੇ ਪੈ ਅਨਰਾਗੀ,
ਹੁਣ ਤਾਂ ਸ਼ਾਸਤਰਾਂ ਤੇ ਘੋੜਿਆਂ ਦੇ ਪ੍ਰੇਮੀ ਬਣ ਗਏ ਤੁਸੀਂ, ਸ਼ਬਦ ਤਾਂ ਨਹੀਂ ਛੱਡ ਦਿੱਤਾ। ਨਿਸਕਪਟ ਹੈ ਸਤਸੰਗ ਜੀ, ਕਪਟ ਦੇ ਨਾਲ ਨਹੀਂ ਕਹਿ ਰਿਹਾ, ਬੇਨਤੀ ਕਰ ਰਿਹਾ ਹੈ ਮਹਾਰਾਜ ਬਈ ਆਹ ਜਿਹੜੀ ਗੁਰੂ ਨਵੀਂ ਮਰਜ਼ਾਦਾ ਤੋਰੀ ਆ, ਸ਼ਸਤਰ ਤਰ੍ਹਾਂ ਤਰ੍ਹਾਂ ਦੇ ਖਰੀਦਦੇ ਹੋ, ਘੋੜੇ ਲੱਖ ਲੱਖ ਦੇ ਖਰੀਦਦੇ ਹੋ, ਗੁਰਸਿੱਖਾਂ ਦੀ ਫੌਜ ਰੱਖ ਲਈ, ਪ੍ਰਤੱਖੀ ਜੰਗ ਲੜਿਆ, ਅੰਮ੍ਰਿਤਸਰ ਬਹੁਤ ਨੁਕਸਾਨ ਹੋਇਆ, ਤੁਰਕਾਂ ਦੀ ਫੌਜ ਫਨਾਹ ਕਰਕੇ ਰੱਖ ਦਿੱਤੀ, ਇਹ ਪਹਿਲਿਆਂ ਗੁਰੂਆਂ ਦੀ ਤਾਂ ਕੋਈ ਰੋਹ ਰੀਤੀ ਐਸੀ ਨਹੀਂ ਸੀ। ਇਸੇ ਕਰਕੇ ਗੁਰਬਾਣੀ ਵਿੱਚ ਵੀ ਆਉਂਦਾ ਹੈ, ਜੋ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪ ਨੜੇ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ। ਮਹਾਰਾਜ ਉਹ ਤਾਂ ਸ਼ਾਂਤਮਈ ਰਹੇ, ਤੁਸੀਂ ਇਹ ਮਰਜ਼ਾਦਾ ਕਿੱਥੋਂ ਤੋਰੀ?
ਸੁਣ ਸੁੰਦਰ ਤੇ ਹਰ ਗੋਬਿੰਦ,
ਜਦੋਂ ਸ਼ੰਕਾ ਕੀਤੀ ਸੁੰਦਰ ਨੇ, ਖਾਲਸਾ ਜੀ ਛੇਵੇਂ ਪਾਤਸ਼ਾਹ ਨੇ ਸੁਣ ਕੇ
ਬੋਲੇ ਕਰਨਾ ਕਰਤ ਬੁਲੰਦ,
ਕਿਰਪਾ ਕਰਕੇ ਬੋਲੇ, ਗੁੱਸਾ ਨਹੀਂ ਕੀਤਾ ਛੇਵੇਂ ਪਾਤਸ਼ਾਹ ਨੇ,
ਕਰਤਾ ਪੁਰਖ ਅਕਾਲ ਕਿਰਪਾਲ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ, ਸੁੰਦਰ ਜੀ ਜੋ ਕਰਤਾ ਪੁਰਖ ਹੈ, ਕਰਨ ਵਾਲਾ ਕੌਣ ਹੈ? ਵਾਹਿਗੁਰੂ ਹੈ, ਹੋਰ ਜੀਵ ਦੇ ਕੀ ਅਖਤਿਆਰ ਆ ਜੋ ਕੁਛ ਕਰੇ? ਕਰਤਾ ਪੁਰਖ ਜਿਹੜਾ ਹੈ ਉਹ ਬੜਾ ਭਾਰੀ ਬਲੀ ਹੈ।
ਕਰੇ ਸੋ ਹਮ ਤਿੰਨ ਆਗਿਆ, ਆਗਿਆ ਨਾਲ,
ਉਸ ਦੀ ਆਗਿਆ ਨਾਲ ਹੀ ਕਰਦੇ ਹਾਂ, ਅਸੀਂ ਆਪਣੇ ਆਪ ਤਾਂ ਕੁਝ ਕਰਦੇ ਹੀ ਨਹੀਂ। ਜੇ ਪੰਜਾਂ ਸਰੂਪਾਂ ਸ਼ਾਂਤਮਈ ਉਪਦੇਸ਼ ਦਿੱਤਾ, ਫਿਰ ਵੀ ਉਹਦੀ ਉਹ ਆਗਿਆ ਹੈ, ਸੱਚਖੰਡ ਧੁਰ ਦਰਗਾਹੋਂ। ਜੇ ਛੇਵੇਂ ਸਰੂਪ ਵਿੱਚ ਜੰਗ ਸ਼ੁਰੂ ਕਰ ਦਿੱਤੇ, ਫਿਰ ਵੀ ਉਹਦਾ ਹੀ ਹੁਕਮ ਹੈ,
ਜਿਵੇਂ ਰਜਾਏ ਤਿਵੇਂ ਹੀ ਬਣੇ ਆਵੇ,
ਜਿਵੇਂ ਵਾਹਿਗੁਰੂ ਦੀ ਆਗਿਆ ਹੈ ਉਸੇ ਤਰ੍ਹਾਂ ਬਣ ਆਉਂਦੀ ਹੈ।
ਤੁਰਕਨ ਬਿਰੰਤ ਬਨਾਸ਼ਨ ਭਾਵੈ,
ਐਸ ਵੇਲੇ ਵਾਹਿਗੁਰੂ ਨੂੰ ਤੁਰਕਾਂ ਨੂੰ ਨਾਸ ਕਰਨਾ ਪਾਉਂਦਾ ਹੈ, ਐਵੇਂ ਨੀ ਜੰਗ ਸ਼ੁਰੂ ਹੋਏ।
ਭਏ ਨਿਚਿੰਤ ਪਾਪ ਕੋ ਲਾਗੇ,
ਕਿਉਂ ਤੁਰਕ ਨਾਸ ਕਰਨਾ ਚਾਹੁੰਦਾ ਪਰਮੇਸ਼ਰ? ਇਹ ਨਿਚਿੰਤ ਹੋ ਕੇ ਪਾਪ ਕਰਨੇ ਇਹਨਾਂ ਨੇ ਸ਼ੁਰੂ ਕਰ ਦਿੱਤੇ ਰਾਜ ਦੇ ਮਦ ਵਿੱਚ। ਇਹਨਾਂ ਦੇ ਮਨ ਵਿੱਚ ਹੈ ਕਿ ਸਾਡੇ ਮੁਕਾਬਲੇ 'ਤੇ ਕੋਈ ਨਹੀਂ, ਸਾਰੇ ਹਿੰਦੁਸਤਾਨ ਦੇ ਅਸੀਂ ਮਾਲਕ ਹਾਂ, ਸਾਰੇ ਵੱਡੇ ਵੱਡੇ ਰਾਜਪੂਤ ਰਾਜੇ ਰਿਆਸਤਾਂ ਦੇ ਸਾਡੇ ਅਧੀਨ ਹਨ, ਡੋਲੇ ਲੈ ਕੇ ਮਿਲਦੇ ਨੇ, ਸਾਨੂੰ ਕਿਸੇ ਦੀ ਪਰਵਾਹ ਨਹੀਂ। ਹੰਕਾਰੀ ਹੋ ਕੇ ਪਾਪ ਕਰਨ ਲੱਗੇ ਹਨ,
ਚਿਤ ਪਰ ਭਾਰ ਗਈ ਪ੍ਰਭ ਅੱਗੇ,
ਧਰਤੀ ਦੇ ਉੱਤੇ ਜੇ ਕਰਕੇ ਭਾਰ ਮਹਿਸੂਸ ਹੁੰਦਾ ਤਾਂ ਪਾਪਾਂ ਦਾ ਧਰਤੀ ਨੂੰ ਹੁੰਦਾ ਹੈ। ਨਾ ਤਿਸ ਭਾਰੇ ਪਰਬਤਾਂ ਆਕਾਸ਼ ਖੰਦੇ, ਭਾਈ ਗੁਰਦਾਸ ਨੇ ਲਿਖਿਆ, ਧਰਤੀ ਕਹਿੰਦੀ ਹੈ ਮੈਨੂੰ ਪਹਾੜ ਭਾਰੇ ਨਹੀਂ ਲੱਗਦੇ, ਬੜੇ ਬੜੇ ਜੰਗਲਾਂ ਦੇ ਸਮੇਤ ਉੱਚੇ ਪਹਾੜ ਜਿਹੜੇ ਆਕਾਸ਼ ਨੂੰ ਕਹਿੰਦੇ ਨੇ, ਉਹ ਮੈਨੂੰ ਕਦੇ ਭਾਰੇ ਹੀ ਨਹੀਂ ਕਹਿੰਦੇ ਲੱਗੇ। ਭਾਰੇ ਕੌਣ ਨੇ? ਜਿਹੜੇ ਕਿਰਤ ਘਣ ਪਾਪੀ ਬੰਦੇ ਨੇ, ਕਹਿੰਦੀ ਉਹ ਨਹੀਂ ਮੇਰੇ ਕੋਲ ਸਹਾਰੇ ਜਾਂਦੇ। ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਖ ਦੇਵੈ ਸਹਿ ਸੁਭਾਏ। ਮਹਾਰਾਜ ਕਹਿਣ ਲੱਗੇ, ਇਹ ਜਿਹੜੀ ਧਰਤੀ ਹੈ ਇਹਦੀ ਫਰਿਆਦ ਪਰਮੇਸ਼ਰ ਨੇ ਸੁਣੀ ਹੈ।
ਅਬ ਹਮ ਸਨੇ ਸਨੇ ਸਭ ਰਾਜ,
ਇਹਨਾਂ ਨੇ ਥਾਂ ਥਾਂ ਬੁੱਚੜਖਾਨੇ ਖੋਲ ਦਿੱਤੇ, ਕੁਨਿਆ ਕਰਦੇ ਨੇ, ਅਸੀਂ ਤੁਰਕਾਂ ਦਾ ਹੌਲੀ ਹੌਲੀ ਰਾਜ ਖਤਮ ਕਰਨਾ, ਤਾਂ ਜੰਗ ਸ਼ੁਰੂ ਕੀਤਾ।
ਕਰਹਿ ਬਨਾਸ਼ਨ ਸਕਲ ਸਮਾਜ,
ਸਾਰਾ ਇਹਨਾਂ ਦਾ ਜਿੰਨਾ ਰਾਜ ਆ ਖਤਮ ਕਰ
ਦੇਵਾਂਗੇ,
ਆਪਣੇ ਸਿੱਖਾਂ ਨੂੰ ਰਾਜ ਭਾਗ ਦੇਵਾਂਗੇ। ਮਹਾਰਾਜ ਕਹਿੰਦੇ, ਇਸ ਵੇਲੇ ਜਿੰਨੇ ਪਾਪ ਕਰਨ ਵਾਲੇ, ਖੋਟੀ ਚਾਲ ਚੱਲਣ ਵਾਲੇ ਤੁਰਕ ਨੇ ਨਾਸ ਹੋ ਜਾਣਗੇ।
ਇਸੇ ਤਾਂ ਹਮਨੇ ਯੁੱਧ ਧਾਰੇ,
ਹੇ ਸੁੰਦਰ ਜੀ ਇਹ ਕਾਰਨ ਕਰਕੇ ਅਸੀਂ ਸ਼ਸਤਰ ਧਾਰੇ ਆ ਤੇ ਘੋੜੇ ਖਰੀਦੇ ਆ ਤੇ ਗੁਰਸਿੱਖਾਂ ਦੀ ਫੌਜ ਕਾਇਮ ਕੀਤੀ ਹੈ।
ਰਣ ਰਿਪਗਨ ਮਾਰੇ,
ਪਹਿਲਾ ਜੰਗ ਹੋਇਆ ਹਲੇ ਤਾਂ ਬੈਰੀ ਮਾਰੇ ਹਨ।
ਸੁਣ ਸੁੰਦਰ ਪੁੰਨ ਬੰਧਨ ਕੀਨ,
ਉਸ ਵੇਲੇ ਸੁੰਦਰ ਜੀ ਨੇ ਸੁਣ ਕੇ ਮੱਥਾ ਟੇਕਿਆ,
ਧਰਿਓ ਹਾਥ ਸਿਰ ਗੁਰਪ੍ਰਬੀਨ,
ਸਤਿਗੁਰਾਂ ਨੇ ਸਤ ਸੰਗਤ ਜੀ ਇਹਦੇ ਮੱਥੇ ਤੇ ਹੱਥ ਰੱਖ ਦਿੱਤਾ ਸੁੰਦਰ ਜੀ ਦੇ।
ਸਤਿਗੁਰ ਬੜੇ ਅਮਰ ਜੀ ਹੋਏ,
ਕੀ ਕਹਿਣ ਲੱਗੇ ਕਿ ਗੁਰੂ ਅਮਰਦਾਸ ਜੀ ਵੱਡੇ ਹੋਏ,
ਬਹੁ ਸਿੱਖਨ ਮਨ ਮੋਹ ਬਗੋਏ,
ਜਿਨ੍ਹਾਂ ਗੁਰੂ ਅਮਰਦਾਸ ਜੀ ਨੇ ਇੱਕ ਨੀ ਦੋ ਨੀ ਅਨੇਕਾਂ ਸਿੱਖਾਂ ਦੇ ਮਨ ਦੇ ਮੋਹ ਨਾਸ ਕਰ ਦਿੱਤੇ, ਮੁਕਤੀ ਦੇ ਦਿੱਤੀ।
ਤਿੰਨ ਸੁੱਤ ਕੇ ਪੋਤੇ ਤੁਮ ਆਹੋ,
ਮਹਾਰਾਜ ਕਹਿੰਦੇ ਉਹਨਾਂ ਦੇ ਪੁੱਤਰ ਦੇ ਤੁਸੀਂ ਪੋਤੇ ਹੋ, ਭਾਵ ਮੋਹਰੀ ਜੀ ਦੇ ਪੋਤਰੇ ਹੋ। ਇਹ ਸੁੰਦਰ ਜੀ
ਵੱਡੇ ਥਾਂ ਮੈਂ ਸ਼ੋਭਾ ਲਹੋ,
ਤੁਸੀਂ ਭੱਲਿਆਂ ਦੀ ਬੰਸ ਵੱਡੇ ਥਾਂ ਤੇ ਸ਼ੋਭਾ ਲੈਂਦੇ ਹੋ।
ਕਿਤਨੇ ਮੈਂ ਸੁੰਦਰ ਕੀ ਮਾਤਾ,
ਜਦ ਨੂੰ ਸਤ ਸੰਗਤ ਜੀ ਹਲੇ ਬਾਤਾਂ ਹੀ ਕਰ ਰਹੇ ਸੀ ਸੁੰਦਰ ਜੀ ਮਹਾਰਾਜ ਦੇ ਨਾਲ, ਜਦ ਨੂੰ ਸੁੰਦਰ ਦੀ ਮਾਤਾ ਆ ਗਈ ਜੋ ਮਹਾਰਾਜ ਦੇ ਤਾਈਆਂ ਚਾਚੀਆਂ ਤੋਂ ਲੱਗਦੀ ਸੀ।
ਆਈ ਪ੍ਰੇਮ ਧਰੇ ਮਨ ਰਾਤਾ,
ਮਨ ਵਿੱਚ ਬਹੁਤ ਪ੍ਰੇਮ ਹੈ, ਰੰਗੀ ਹੋਈ ਹੈ ਸਤਸੰਗ ਜੀ, ਸ਼ਰਧਾ ਨਾ ਆ ਗਈ।
ਸੰਗ ਹੈ ਸੁੰਦਰ ਕੀ ਦਾਰਾ,
ਨਾਲ ਸਤਸੰਗ ਜੀ ਸੁੰਦਰ ਦੇ ਘਰ ਵਾਲੀ ਵੀ ਆ, ਸੱਸ ਨੂੰ ਦੋਨੋਂ ਆ ਗਈਆਂ।
ਤ੍ਰਿਆ ਗਨ ਅਪਰ ਦਰਸ਼ਿਤ ਧਾਰਾ,
ਹੋਰ ਵੀ ਇਸਤਰੀਆਂ ਗੋਦਵਾਲ ਸਾਹਿਬ ਦੀਆਂ ਇਕੱਠੀਆਂ ਹੋ ਕੇ ਆਈਆਂ ਦਰਸ਼ਨ ਲਈ।
ਆਏ ਵਾਰਨੋ ਗੁਰ ਪਰ ਕੀਨਾ,
ਆਉਂਦੀ ਨਹੀਂ ਸਤਸੰਗ ਜੀ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੋਂ ਦੀ ਭੇਟਾ ਵਾਰਨਾ ਕੀਤੀ।
ਬੈਠ ਬੰਦ ਕਰੇ ਉਪਰ ਬੀਨਾ,
ਹੱਥ ਜੋੜ ਕਰਕੇ ਸੁੰਦਰ ਦੀ ਮਾਤਾ ਨੇ ਬੇਨਤੀ ਕੀਤੀ ਮੱਥਾ ਟੇਕ ਕੇ।
ਅੰਤਰ ਚਲੋ ਨਿਕੇਤ ਹਮਾਰੇ,
ਮਹਾਰਾਜ ਜੀ ਐ ਬਾਹਰ ਰਿਸ਼ਤੇਦਾਰੀ ਕਾਹਦੀ ਹੋਈ, ਇਹ ਬਾਹਰ ਡੇਰੇ ਕਿਉਂ ਲਾਏ ਨੇ, ਘਰ ਕਾਹਦੇ ਵਾਸਤੇ ਹੈ, ਸਾਰੇ ਪਰਿਵਾਰ ਦੇ ਸਮੇਤ ਘਰ ਨੂੰ ਚੱਲੋ।
ਸੁਖ ਸੌ ਨਿਸਾ ਬਸੋ ਹਿਤ ਧਾਰੇ,
ਪ੍ਰੇਮ ਧਾਰ ਕੇ ਸੁਖ ਦੇ ਨਾਲ ਰਾਤ ਬਸੋ।
ਅਮਰੇ ਸਦਨ ਆਪਣੇ ਜਾਨ ਹੋ,
ਜਿੰਨੇ ਸਾਡੇ ਮਹਿਲ ਨੇ ਇਹ ਆਪਣੇ ਤੁਸੀਂ ਸਮਝੋ।
ਬਿਨ ਸੰਸੇ ਬਸਬੋ ਤੁਮ ਠਾਨੋ,
ਕੋਈ ਮਨ ਵਿੱਚ ਜਕੋ ਨਾ ਕਿ ਰਿਸ਼ਤੇਦਾਰੀ ਪੁਰਾਣੀ ਹੋ ਗਈ, ਸ਼ਾਇਦ ਅਗਲਾ ਕਹਿੰਦਾ ਵੀ ਹੁਣ ਕੌਣ ਜਾਊ ਉੱਥੇ, ਕਿਉਂ ਗੁਰੂ ਅਰਜਨ ਦੇਵ ਜੀ ਦੇ ਸਤਸੰਗ ਜੀ ਨਾਨਕੇ ਨੇ, ਮਾਮੇ ਵੀ ਅਲੋਪ ਹੋਵੇ, ਮਾਮੇ ਦੇ ਪੁੱਤਰ ਵੀ ਅਲੋਪ ਹੋ ਚੁੱਕੇ ਨੇ, ਮਾਮੇ ਦਾ ਪੋਤਰਾ ਹੈ, ਕਿੱਥੇ ਚਲੀ ਜਾਂਦੀ ਹੈ ਰਿਸ਼ਤੇਦਾਰੀ। ਉਸ ਵੇਲੇ ਸੁੰਦਰ ਦੀ ਸਤਸੰਗ ਜੀ ਮਾਤਾ ਕਹਿੰਦੀ ਹੈ, ਇਹ ਆਪਣੇ ਘਰ ਸਮਝੋ ਤੁਸੀਂ, ਚਲੋ ਘਰ ਨੂੰ।
ਗੁਰੂ ਕਹਿਓ ਐਸੋ ਹੀ ਹੈ,
ਮਹਾਰਾਜ ਕਹਿਣ ਲੱਗੇ ਹੇ ਚਾਚੀ ਇਸੇ ਤਰ੍ਹਾਂ ਹੀ ਆ, ਤੈਨੂੰ ਬਣ ਆਉਂਦਾ ਪ੍ਰੇਮ,
ਤਊ ਸੈਨ ਮੇਰੇ ਸੰਗ ਹੈ,
ਪਰ ਫੇਰ ਵੀ ਸਾਡੇ ਨਾਲ ਫੌਜ ਹੈ, ਅਸੀਂ ਫੌਜ ਨੂੰ ਸੁਣੀ ਨੀ ਛੱਡਣਾ ਚਾਹੁੰਦੇ।
ਸਭ ਕੋ ਤਜ ਕਿਮ ਜਾਵਨ ਬਣੇ,
ਅਸੀਂ ਇਹੋ ਜੇ ਜਾਨ ਨਾਲੋ ਪਿਆਰੇ ਸਿੱਖਾਂ ਨੇ, ਜਿਨ੍ਹਾਂ ਨੇ ਸ਼ਹੀਦੀਆਂ ਪਾਉਣ ਲੱਗੇ ਦੇਰ ਨੀ ਲਾਈ, ਸਾਡੇ ਉਤੋਂ ਦੀ ਖੂਨ ਡੋਲਦੇ ਨੇ, ਇਹਨਾਂ ਨੂੰ ਛੱਡ ਕੇ ਅਸੀਂ ਮਹਿਲਾਂ ਚ ਜਾ ਕੇ ਪੈ ਜਾਈਏ, ਇਹ ਸਿਆਣਪ ਨਹੀਂ।
ਕਿਰਪਾ ਤੁਮਾਰੀ ਨਿਤ ਸੁਖ ਸਨੈ,
ਤੁਹਾਡੀ ਬਹੁਤ ਕਿਰਪਾ ਹੈ, ਅਸੀਂ ਸੁਖ ਨਾਲ ਹਾਂ ਬਾਹਰੇ ਹੀ।
ਸੁਣ ਬੋਲੀ ਜੇ ਤੁਮ ਥਿਰ ਥੀਜੇ,
ਉਸ ਵੇਲੇ ਸਤ ਜੀ ਸੁੰਦਰ ਦੀ ਮਾਤਾ ਸੁਣ ਕੇ ਬੋਲੀ, ਮਹਾਰਾਜ ਜੇ ਤੁਸੀਂ ਬਾਹਰ ਰਹਿਣਾ ਚਾਹੁੰਦੇ ਆ ਰਹੋ।
ਸਭ ਕੁਟੰਬ ਕੋ ਆਇਸ ਦੀਜੇ,
ਆ ਜਿੰਨਾ ਪਰਿਵਾਰ ਹੈ ਮੇਰੇ ਨੌਹਾਂ ਦੇ ਥਾਂ ਲੱਗਦੀਆਂ ਨੇ, ਦਮੋਦਰੀ ਨਾਨਕੀ ਮਰਵਾਹੀ ਇਹ ਥਰੋ ਬਾਹਰ ਰਹਿਣ ਗਈਆਂ, ਸਾਹਿਬਜ਼ਾਦੇ ਬਾਲਕ ਨੇ, ਕਿਰਪਾ ਕਰੋ ਇਹਨਾਂ ਨੂੰ ਭੇਜ ਦਿਓ।
ਸਾਹਿਬਜ਼ਾਦੇ ਪੰਚੋਂ ਚਲੇ,
ਪੰਜੇ ਸਾਹਿਬਜ਼ਾਦੇ ਚੱਲਣ,
ਤੀਨ ਮਾਤ ਤਿੰਨ ਕੀ ਸਭ ਮਿਲੇ,
ਤਿੰਨੇ ਮਾਤਾ ਵੀ ਨਾਲ ਚੱਲਣ,
ਸੁਖ ਸੌ ਬਸੈ ਨਿਸਾ ਕਰ ਮਾਹੀ,
ਸੁਖ ਦੇ ਨਾਲ ਗੁਰੂ ਕੇ ਮਹਿਲਾਂ ਚ ਰਾਤ ਰਹਿਣ।
ਬਾਲਕ ਐਹੈ ਵਹਿ ਰਹਿ ਨਾਹੀ,
ਇਹ ਬਾਲਕ ਨੇ ਕਿਉਂ ਤੰਬੂਆਂ ਚ ਰਹਿਣਗੇ, ਕਿਹੜਾ ਓਪਰਾ ਥੋਂ ਹੈ।
ਏਰ ਪ੍ਰੇਮ ਕੋ ਸਤਿਗੁਰ ਭਾਖਾ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖਾਲਸਾ ਜੀ ਉਹਨਾਂ ਦਾ ਪ੍ਰੇਮ ਦੇਖ ਕੇ ਸੁੰਦਰ ਦੀ ਮਾਤਾ ਦਾ, ਫਿਰ ਬਚਨ ਕਹੇ,
ਲੇਕਰ ਜਾਹੋ ਜੇ ਅਸ ਅਭਲਾਖਾ,
ਚੰਗਾ ਮਾਤਾ ਜੇ ਤੇਰੇ ਮਨ ਵਿੱਚ ਇੰਨਾ ਹੀ ਪ੍ਰੇਮ ਆ, ਲੈ ਜਾ ਉਹਨਾਂ ਨੂੰ, ਆਗਿਆ ਲੈ ਲਈ।
ਸੁਣ ਆਇਸਨ ਕੋ ਤਤਸ਼ਿਨ ਗਈ,
ਆਗਿਆ ਲੈ ਕੇ ਸਤਸੰਗ ਜੀ ਸੁੰਦਰ ਦੀ ਮਾਤਾ ਛੇਤੀ ਪਹੁੰਚੀ,
ਗੁਰ ਕਟੰਬ ਕੋ ਦੇਖਤ ਭਈ,
ਜਾ ਕੇ ਗੁਰੂ ਕੇ ਪਰਿਵਾਰ ਦੇ ਦਰਸ਼ਨ ਕਰਦੀ ਭਈ,
ਯਥਾ ਜੋਗ ਮਿਲ ਕੇ ਸਭ ਸਾਥ,
ਜੈਸੇ ਜੋਗ ਸੀ ਸਾਰਿਆਂ ਨਾਲ ਮਿਲ ਕੇ,
ਹੁਣ ਭਾਖੀ ਆਸ ਗੁਰਨਾਥ,
ਗੁਰੂ ਸਾਹਿਬ ਦਾ ਹੁਕਮ ਸੁਣਾ ਦਿੱਤਾ ਉਸੇ ਵੇਲੇ ਸੁੰਦਰ ਦੀ ਮਾਤਾ ਨੇ,
ਲੈ ਸਭ ਕੋ ਨਿਜ ਸੰਗ ਸੰਧਾਰੀ,
ਸਾਰੇ ਪਰਿਵਾਰ ਨੂੰ, ਪੰਜੇ ਸਾਹਿਬਜ਼ਾਦਿਆਂ ਨੂੰ, ਤਿੰਨਾਂ ਮਾਤਾਵਾਂ ਨੂੰ, ਡੋਲਿਆਂ ਚ ਸਤਸੰਗ ਜੀ ਆਈਆਂ ਸੀ ਜਿਵੇਂ, ਲੈ ਕੇ ਘਰ ਨੂੰ ਚਲੀ ਗਈ।
ਇੱਕ ਦਮੋਦਰੀ ਗੁਰ ਕੀ ਨਾਰੀ,
ਇੱਕ ਤਾਂ ਦਮੋਦਰੀ ਹੈ ਜੋ ਬਾਬਾ ਗੁਰਦੱਤਾ ਜੀ ਦੀ ਮਾਤਾ ਹੈ,
ਮਰਵਾਹੀ ਸੋ ਨਾਨਕੀ ਤੀਨ,
ਮਰਵਾਹੀ ਸੂਰਜ ਮੱਲ ਦੀ ਮਾਤਾ ਹੈ ਨੀ ਰਾਏ ਦੀ, ਇਸ ਤਰ੍ਹਾਂ ਮਾਤਾ ਨਾਨਕ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਹੈ।
ਪੁੱਤਰਨ ਜੋਤ ਆਪਣੇ ਸੰਗ ਲੀਨ,
ਆਪਣੇ ਪੁੱਤਰਾਂ ਦੇ ਸਮੇਤ ਚੱਲ ਪਈਆਂ।
ਸੁੰਦਰ ਮੰਦਿਰ ਵਿਖੇ ਉਤਾਰੇ,
ਸੋਹਣੇ ਗੁਰੂ ਕੇ ਮਹਿਲਾਂ ਜਿੱਥੇ ਗੁਰੂ ਅਮਰਦਾਸ ਜੀ ਨੇ ਨਿਵਾਸ ਰੱਖਿਆ, ਜਾ ਕੇ ਉਤਾਰਾ ਕੀਤਾ।
ਆਸਤਰਨ ਪ੍ਰਜੰਕ ਸੁਧਾਰੇ,
ਸੋਹਣੇ ਸੋਹਣੇ ਪਣਗ ਡਾਹ ਤੇ ਬਿਸਤਰੇ ਵਿਛਾ ਦਿੱਤੇ।
ਸਾਦਰ ਸਰਬ ਬਿਠਾਵਨ ਕੀਨ,
ਸਾਰੇ ਪਰਿਵਾਰ ਨੂੰ ਸਤਿਕਾਰ ਨਾਲ ਬਿਠਾਉਣਾ ਕੀਤਾ।
ਦਾਸੀ ਸੰਗ ਮੰਚ ਤਿੰਨ ਦੀਨ,
ਦਾਸੀਆਂ ਵੀ ਨਾਲ ਸੀ, ਸੇਵਕ ਸੀ, ਸੇਵਾ ਕਰਨ ਵਾਲੇ, ਉਹਨਾਂ ਨੂੰ ਵੀ ਮੰਜੇ ਦਿੱਤੇ ਪੈਣ ਨੂੰ।
ਭੋਜਨ ਮਦਰ ਸਹਿਤ ਕਰਵਾਏ,
ਬਹੁਤ ਹੀ ਸਤਸੰਗ ਜੀ ਮਿਠਾਸ ਦੇ ਸਹਿਤ ਭੋਜਨ ਤਿਆਰ ਕਰਾਇਆ।
ਕਰ ਸਨਮਾਨ ਸਭਨ ਅਚਵਾਏ,
ਬਹੁਤ ਹੀ ਸਤਸੰਗ ਜੀ ਸਤਿਕਾਰ ਪਿਆਰ ਕਰਕੇ ਛਕਾਉਣੇ ਕੀਤੇ ਭੋਜਨ।
ਤ੍ਰਿਪਤ ਹੋਏ ਕੀਨਸ ਬਿਸਰਾਮੂ,
ਆਰਾਮ ਕੀਤਾ ਸਤਸੰਗ ਜੀ ਭੋਜਨ ਛਕੇ।
ਤੇਰੇ ਪ੍ਰਯੰਕਨ ਪਰ ਸ਼ੁਭ ਧਾਮੂ,
ਆਪੋ ਆਪਣੇ ਪਣਗ ਦਾ ਉੱਤੇ ਬਿਰਾਜਨਾ ਕੀਤਾ ਸਾਰੇ ਪਰਿਵਾਰ ਨੇ।
ਬਾਤ ਸੁਧਾਸਰ ਬੂਜਨ ਲਾਗੀ,
ਉਸ ਵੇਲੇ ਸੁੰਦਰ ਦੀ ਮਾਤਾ ਸਤਸੰਗ ਜੀ ਜੋ ਸੱਸਾਂ ਦੇ ਥਾਂ ਲੱਗਦੀ ਹੈ, ਮਾਤਾ ਦਮੋਦਰੀ ਜੀ ਨੂੰ, ਮਾਤਾ ਮਰਵਾਹੀ ਜੀ ਨੂੰ, ਨਾਨਕੀ ਜੀ ਨੂੰ ਰਾਤ ਨੂੰ ਇੱਕਦਮ ਤਾਂ ਇਹਨਾਂ ਨੀਂਦ ਆਉਂਦੀ, ਕੋਲੇ ਬਿਠਾ ਕੇ ਪੁੱਛਣ ਲੱਗੀ ਕਿ ਅੰਮ੍ਰਿਤਸਰ ਕੀ ਭਾਣਾ ਵਰਤਿਆ।
ਅਪਰ ਵਿਆਹ ਹਿਤ ਮਨ ਅਨਰਾਗੀ,
ਨਾਲੇ ਪ੍ਰੇਮ ਧਾਰਿਆ ਕਿ ਸਾਨੂੰ ਕਿਉਂ ਨੀ ਵਿਆਹ ਵਿੱਚ ਬੁਲਾਇਆ ਹੈ।
ਕਹਾਂ ਭਇਓ ਜਬ ਕਾਜ ਰਚਾਇਓ,
ਕੀ ਹੋ ਗਿਆ ਜਦੋਂ ਵਿਆਹ ਰਚਿਆ ਸੀ ਬੀਬੀ ਬੀਰੋ ਦਾ।
ਹਮਕੋ ਪੂਰਵ ਨਹੀਂ ਬੁਲਾਇਓ,
ਅੱਗੇ ਤੁਸੀਂ ਸਾਨੂੰ ਬੁਲਾਉਂਦੇ ਤੇ ਸਾਡੀ ਰਿਸ਼ਤੇਦਾਰੀ ਪੁਰਾਣੀ ਸਮਝ ਲਈ, ਕਿਉਂ ਨੀ ਸਾਨੂੰ ਐਤਕੀ ਬੁਲਾਇਆ।
ਅਪਰ ਮੇਲ ਵੀ ਕੋਈ ਨਾ ਭਇਓ,
ਸਾਨੂੰ ਇਹ ਵੀ ਪਤਾ ਲੱਗਿਆ ਵੀ ਹੋਰ ਵੀ ਰਿਸ਼ਤੇਦਾਰੀਆਂ ਚ ਕੋਈ ਮੇਲ ਨੀ ਸੱਦਿਆ।
ਗੌਰੋ ਬਿਘਨ ਯੁੱਧ ਕੋ ਭਇਓ,
ਫੇਰ ਮੇਲ ਤਾਂ ਨਹੀਂ ਬੁਲਾਇਆ ਪਰ ਵਿਘਨ ਵੀ ਹੋਰ ਜੰਗ ਹੋ ਗਿਆ, ਵਿਘਨ ਵਿਆਹ ਚ ਹੋਇਆ ਬੜਾ ਭਾਰੀ।
ਦੀਏ ਅਪਰ ਥਲ ਆਨ ਸੋ ਫੇਰੇ,
ਮੈਂ ਸੁਣਿਆ ਹੈ ਕਿ ਝਬਾਲ ਆਨੰਦ ਕਾਰਜ ਦਿੱਤੇ ਬੀਬੀ ਦੇ।
ਸੋਨਾਮ ਸਭ ਕੋ ਚਿੰਤਕ ਨੇਰੇ,
ਸਾਨੂੰ ਤਾਂ ਸਾਰੇ ਪਰਿਵਾਰ ਨੂੰ ਬੜੀ ਭਾਰੀ ਚਿੰਤਾ ਸੀ।
ਅੱਗੇ ਸਦਾ ਹਕਾਰਤ ਰਹੇ,
ਅੱਗੇ ਸਾਨੂੰ ਸਦਾ ਬੁਲਾਉਂਦੇ ਸੀ, ਮਾਣ ਦਿੰਦੇ ਸੀ। ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੀ ਵੰਸ਼ ਹੈ, ਗੁਰੂ ਅਮਰਦਾਸ ਜੀ ਦੀ ਵੰਸ਼ ਗੋਇੰਦਵਾਲ ਸਾਹਿਬ ਹੈ। ਸਾਰੇ ਵਿਆਹ ਸ਼ਾਦੀਆਂ ਨੂੰ ਗੁਰੂ ਸਾਹਿਬ ਬੁਲਾਉਂਦੇ ਰਹੇ।
ਅਬ ਕੇ ਵਿਆਹ ਕਿਉਂ ਨਾ ਹਮ ਚਾਹੇ,
ਐਸ ਬੀਬੀ ਬੀਰੋ ਜੀ ਦੇ ਵਿਆਹ ਚ ਸਾਨੂੰ ਕਿਉਂ ਨੀ ਬੁਲਾਇਆ।
ਸੋ ਦਮੋਦਰੀ ਦੀਰਘ ਸਵਾਸ,
ਸਤਸੰਗ ਜੀ ਉਸ ਵੇਲੇ ਮਾਤਾ ਦਮੋਦਰੀ ਨੇ ਸੁੰਦਰ ਦੀ ਮਾਤਾ ਦੇ ਪੁੱਛਣ ਤੋਂ ਹੋਕਾ ਲਿਆ ਪਹਿਲਾਂ ਤਾਂ, ਫੇਰ ਲੱਗੀ ਦੱਸਣ।
ਕਹਿਣ ਲੱਗੀ ਬਿਰਥਾ ਤਿੰਨ ਪਾਸ,
ਆਪਣੇ ਦਿਲ ਦਾ ਸਤਸੰਗ ਜੀ ਦੁੱਖ ਰੋਣ ਲੱਗੀ।
ਵੱਡੇ ਪੁਰਖ ਕਿਸ ਕੇ ਕੁਛ ਨਾਹੀ,
ਨੌ ਤਾਂ ਲੈਣਾ ਨਹੀਂ ਸੀ ਨਾ, ਫਿਰ ਵੀ ਪਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ। ਕਹਿਣ ਲੱਗੀ ਮਾਤਾ, ਜਿਹੜੇ ਮਹਾਂਪੁਰਖ ਵੱਡੇ ਹੁੰਦੇ ਆ ਉਹ ਕਿਸੇ ਆਪਣੇ ਨਹੀਂ ਹੁੰਦੇ ਕਿਸੇ ਦੇ, ਉਹ ਸਭ ਦੇ ਹੀ ਸਾਂਝੇ ਹੁੰਦੇ ਨੇ।
ਵਰਤੈ ਜਿਵ ਭਾਵਤ ਮਨ ਮਾਹੀ,
ਜਿਵੇਂ ਉਹਨਾਂ ਦੇ ਮਨ ਵਿੱਚ ਇੱਛਾ ਹੁੰਦੀ ਆ ਵਰਤਦੇ ਨੇ, ਕਿਸੇ ਦਾ ਮੋਹ ਨਹੀਂ ਕਰਦੇ ਹੁੰਦੇ।
ਲਾਭ ਰੂ ਤੋਟਾ ਸਮ ਹੀ ਜਾਣੇ,
ਉਹ ਬੇਪਰਵਾਹ ਹੁੰਦੇ ਨੇ, ਨਾ ਸਮਝਦੇ ਨੇ ਸਾਨੂੰ ਇੱਧਰ ਲਾਭ ਹੈ ਨਾ ਸਾਨੂੰ ਘਾਟਾ ਹੈ, ਇਸ ਅਵਸਥਾ ਤੋਂ ਉੱਚੇ ਹੁੰਦੇ ਨੇ।
ਨਾ ਪਰਿਵਾਰ ਮੋਹ ਕੋ ਠਾਨੇ,
ਪਰਿਵਾਰ ਦਾ ਵੀ ਮੋਹ ਨਹੀਂ ਕਰਦੇ ਜਿਵੇਂ ਗ੍ਰਿਸਤੀ ਕਰਦੇ ਨੇ।
ਪੂਰਵ ਸਤਿਗੁਰ ਜੇਤਕ ਭਏ,
ਪਹਿਲੇ ਵੀ ਜਿਹੜੇ ਪਹਿਲਾਂ ਗੁਰੂ ਹੋਏ ਨੇ
ਐਸੀ ਰੀਤ ਵਰਤ ਸਭ ਗਏ,
ਉਹ ਵੀ ਨਿਰਮੋਹ ਹੀ ਰਹੇ, ਉਸੇ ਤਰ੍ਹਾਂ ਹੀ ਵਰਤਦੇ ਰਹੇ, ਉਸੇ ਤਰ੍ਹਾਂ ਇਹ ਵਰਤ ਰਹੇ ਨੇ। ਉਹਨਾਂ ਨੇ ਵੀ
ਸੰਬੰਧਨ ਕੋ ਕਹਿਓ ਨਾ ਮਾਨੇ,
ਕਿਸੇ ਨੇ ਸੰਬੰਧੀ ਦਾ ਕਿਹਾ ਨੀ ਮੰਨਿਆ ਹੈ।
ਨਿਜ ਸਥਾਨ ਸੇਵਕ ਹੀ ਠਾਨੇ,
ਆਪਣੇ ਥਾਂ ਤੇ ਗੁਰਤਾ ਗੱਦੀ ਸੇਵਕਾਂ ਨੂੰ ਦਿੰਦੇ ਰਹੇ। ਗੁਰੂ ਨਾਨਕ ਦੇਵ ਜੀ ਨੇ ਸ੍ਰੀ ਚੰਦ ਹੁਣੀ ਛੱਡ ਲਏ, ਬਥੇਰਾ ਮਾਤਾ ਸੁਰੱਖਣੀ ਕਹਿੰਦੀ ਰਹੀ, ਕਿਸੇ ਦੀ ਨੀ ਗੱਲ ਮੰਨੀ, ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ, ਸੇਵਕ ਨੂੰ ਵਡਿਆਇਆ। ਪੁੱਤਰੀ ਕੌਲ ਨਾ ਪਾਲਿਓ, ਗੁਣ ਦੁਨਿਆਈ ਆਖੇ ਕਿ ਕਿਉਂ ਪੁੱਤਰਾਂ ਨੇ ਬਚਨ ਨਾ ਪਾਲੇ। ਦੁਨੀਆਂ ਕਹਿੰਦੀ ਸੀ ਕਿਉਂ ਪੁੱਤਰ ਛੱਡ ਲੇ, ਕਿਉਂ ਪੁੱਤਰ ਛੱਡ ਲੇ। ਗੁਰੂ ਅੰਗਦ ਦੇਵ ਜੀ ਨੇ ਕੋਈ ਪਰਵਾਹ ਨਹੀਂ ਕੀਤੀ, ਦਾਤੂ ਦਾਸੂ ਨੂੰ ਸਤਸੰਗ ਜੀ ਪਿੱਛੇ ਕਰਕੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ। ਗੁਰੂ ਅਮਰਦਾਸ ਜੀ ਨੇ ਸਤਸੰਗ ਜੀ ਮੋਹਣ ਮੋਹਰੀ ਜੀ ਨੂੰ ਛੱਡਿਆ, ਪਰਿਵਾਰ ਵੱਲ ਨਹੀਂ ਤੱਕਿਆ, ਬੀਬੀ ਭਾਨੀ ਜੀ ਦੀ ਸੇਵਾ ਦੇਖੀ, ਗੁਰੂ ਰਾਮਦਾਸ ਜੀ ਦੀ ਸੇਵਾ ਦੇਖੀ। ਤਾਂ ਕਹਿ ਰਹੀ ਹੈ ਸਤਸੰਗ ਜੀ ਮਾਤਾ ਦਮੋਦਰੀ ਕਿ ਪਹਿਲੇ ਗੁਰੂਆਂ ਦਾ ਵੀ ਸੁਭਾਅ ਸੀ, ਪਰਿਵਾਰ ਨਾਲ ਮੋਹ ਘੱਟ ਹੀ ਕਰਦੇ ਸੀ, ਭਾਵੇਂ ਸੰਬੰਧੀਆਂ ਦੇ ਕਹਿਣ ਤੋਂ ਵੀ ਨਹੀਂ ਸੀ ਮੰਨਦੇ, ਇਹ ਵੀ ਬੇਪਰਵਾਹ ਹਨ।
ਸਿੱਖਿਆ ਨੇ ਹਿਤ ਪਕਵਾਨ ਮਗਾਵਾ,
ਇਹਨਾਂ ਨੇ ਮੈਂ ਕੀ ਦੱਸਾਂ ਹੇ ਸਖੀ, ਗੁਰਸਿੱਖ ਭੁੱਖੇ ਆਏ ਸੀ ਯਾਤਰਾ ਕਰਨ ਵਾਲੇ, ਉਹਨਾਂ ਵਾਸਤੇ ਮਠਿਆਈ ਮੰਗਵਾਈ ਸੀ ਘਰੋਂ।
ਮੈਂ ਦੀਨੋ ਸਰਾਪ ਅਲਾਵਾ,
ਮੈਂ ਵਿਚਾਰ ਕਰਕੇ ਜਵਾਬ ਦੇ ਦਿੱਤਾ ਵੀ ਸਗਨਾਂ ਦੀ ਮਠਿਆਈ ਆ, ਜਨ ਨੂੰ ਸੁਖ ਚੁਕਾਉਣੀ ਆ, ਤਾਂ ਕੜਾਹੇ ਚਾੜੇ ਹੋਏ ਨੇ। ਇਹਨਾਂ ਨੇ ਗੁੱਸਾ ਕੀਤਾ, ਵਚਨ ਕਰ ਦਿੱਤੇ
ਖਾਏ ਮਲੇਸ਼ਨ ਸੈਨ ਆਹਾਰਾ,
ਕਿ ਜੇ ਸਾਡੇ ਗੁਰੂ ਘਰ ਦੀ ਜਿਹੜੀ ਮਠਿਆਈ ਪੱਕੀ ਸਿੱਖਾਂ ਦੇ ਮੁੱਖ ਚ ਨਾ ਪਊਗੀ, ਇਹ ਫਿਰ ਤੁਰਕਾਂ ਦੇ ਮੂੰਹ ਵਿੱਚ ਪਊ, ਭ੍ਰਿਸ਼ਟੀ ਗਈ ਇਹ
ਘਰ ਉਜਰੇ ਕਛ ਨਹੀਂ ਵਿਚਾਰਾ,
ਪ੍ਰਵਾਹ ਨਹੀਂ ਕੀਤੀ ਕਿ ਸਾਡਾ ਘਰ ਉਜੜ ਜੂਗਾ,
ਭੂਤ ਭਵਿੱਖਿਆ ਗਤੀ ਸਭ ਜਾਣੇ,
ਤਿੰਨਾਂ ਕਾਲਾਂ ਦੀ ਗਤੀ ਜਾਣਦੇ ਸੀ, ਤ੍ਰਿਕਾਲ ਦਰਸ਼ੀ ਹਨ,
ਜਾਂ ਤੇ ਨਹੀਂ ਹਕਾਰਨ ਥਾਨੇ,
ਇਸੇ ਕਰਕੇ ਮੇਲ ਨਹੀਂ ਸੱਦਿਆ ਹੈ ਕਿ ਬੀਬੀ ਬੀਰੋ ਦੇ ਵਿਆਹ ਵਿੱਚ ਵਿਘਨ ਬਹੁਤ ਪੈਣੇ ਨੇ, ਜੇ ਹੋਰ ਰਿਸ਼ਤੇਦਾਰੀਆਂ ਚੋਂ ਸੱਦ ਲਏ ਉਹਨਾਂ ਦਾ ਕਿਤੇ ਜਾਨੀ ਨੁਕਸਾਨ ਨਾ ਹੋ ਜਾਵੇ,
ਪਰ ਵਿਆਹ ਮੈਂ ਵਿਘਨ ਵਿਸਾਲ ਹੈ,
ਇਉਂ ਵਿਆਹ ਵਿੱਚ ਬਹੁਤ ਵਿਘਨ ਪਏ ਹਨ,
ਹੋਏ ਹੈ ਇਮ ਕੁਟੰਬ ਕੋ ਹਾਲ ਹੈ,
ਇਹ ਪਿਆਰ ਪਿਆਰ ਨਾਲ ਦੱਸ ਰਹੀ ਹੈ ਕਿ ਪਰਿਵਾਰ ਦਾ ਆਹ ਹਾਲ ਹੋਇਆ ਹੈ,
ਸ਼੍ਰੀ ਨਾਨਕ ਦੇ ਹੱਥ ਬਚਾਏ,
ਸਾਨੂੰ ਤਾਂ ਦਬੋਦਰੀ ਕਹਿੰਦੀ ਗੁਰੂ ਨਾਨਕ ਦੇਵ ਜੀ ਨੇ ਹੱਥ ਦੇ ਕੇ ਬਚਾਇਆ ਸਾਰੇ ਜੀਆਂ ਨੂੰ,
ਕੁਸ਼ਲ ਸਹਿਤ ਇੱਕ ਤਿੰਨ ਨਿਕਸਾਏ,
ਇੱਕ ਸੁਖ ਸਾਂਦ ਸਹਿਤ ਅੰਮ੍ਰਿਤਸਰੋਂ ਨਿਕਲੇ ਆਏ ਆ,
ਮੈਂ ਜਬ ਕਹਿਓ ਬੁਲਾਵਨ ਤੁਮੈ,
ਮੈਂ ਰਹਿ ਦਿੱਤੀ ਸੀ ਬੁਲਾਉਣ ਦੀ ਕਿ ਗੋਇੰਦਵਾਲ ਸਾਹਿਬ ਸੁਨੇਹਾ ਭੇਜੋ ਬੀਬੀ ਦੇ ਵਿਆਹ ਚ ਮੇਲ ਸੱਦੋ,
ਟੂਸ਼ਨ ਹੋਏ ਰਹੇ ਤੇ ਸਮੇ,
ਮੈਨੂੰ ਉਸ ਸਮੇ ਚੁੱਪ ਹੋ ਰਹੇ ਦੱਸਿਆ ਹੀ ਨੀ ਵੀ ਬੁਲਾਉਣੇ
ਨਹੀਂ, ਚਮੂ ਅਰਧ ਨਿਸੇ ਆਈ,
ਅੱਧੀ ਰਾਤ ਨੂੰ ਤੁਰਕਾਂ ਦੀ ਫੌਜ ਆ ਗਈ ਚੜ ਕੇ,
ਸਿੱਖਿਆ ਵਿਚਾਰਨ ਕੀ ਲੜਾਈ,
ਆ ਵਿਚਾਰੇ ਸਿੱਖਾਂ ਨੇ ਮੂਹਰੇ ਜਾਨ ਤੋੜ ਕੇ ਲੜਾਈ ਕੀਤੀ ਹੈ,
ਰਾਸ ਵਿਸਾਲ ਭਇਓ ਤਿਸ ਰਾਤ,
ਉਸ ਰਾਤ ਨੂੰ ਤਾਂ ਸਾਡਾ ਦਿਲ ਥਰ ਥਰ ਕੰਬਦਾ ਸੀ, ਬੜਾ ਭਾਰੀ ਡਰ ਸੀ, ਜੰਗਲ ਵਿੱਚ ਸੀ ਅਸੀਂ,
ਹੇ ਅਲ ਕਹਾਂ ਕਹਾਂ ਸੋ ਬਾਤ,
ਹੇ ਮੇਰੀ ਪਿਆਰੀ ਸਖੀ ਮੈਂ ਕੀ ਦੱਸਾਂ, ਮੈਨੂੰ ਉਹ ਸਮਾਂ ਦੇਖ ਕੇ ਦਿਲ ਕੰਬਦਾ ਹੈ,
ਹਮੇ ਨਿਕਾਸ ਚਬਾਲ ਪਚਾਏ,
ਸਾਨੂੰ ਕੱਢ ਕੇ ਰਾਤੋ ਰਾਤ ਚਬਾਲ ਉਪੜਦੇ ਕਰ ਦਿੱਤਾ,
ਆਪ ਲੜੇ ਹੱਥ ਰਿਪ ਸਮਦਾਏ,
ਆਪ ਗੁਰਸਿੱਖ ਸੂਰਮਿਆਂ ਨੂੰ ਨਾਲ ਲੈ ਕੇ ਬੈਰੀਆਂ ਨਾਲ ਲੜੇ ਹਨ,
ਤਿੰਨੋ ਪੈਰ ਤੁਪਕ ਤਲਵਾਰ,
ਤਿੰਨ ਪੈਰ ਗੋਲੀਆਂ ਤੇ ਤੀਰਾਂ ਦਾ ਤੇ ਤਲਵਾਰਾਂ ਦਾ ਜੰਗ ਹੋਇਆ,
ਦੋ ਦੇਸ਼ ਪੈ ਪਟ ਮਰੇ ਸੋ ਮਾਰ,
ਦੋਨਾਂ ਪਾਸਿਆਂ ਤੋਂ ਬੜੇ ਭਾਰੀ ਸੂਰਮੇ ਮਰੇ ਤੇ ਮਰਾ ਮਾਰੇ,
ਕਈ ਹਜ਼ਾਰ ਤੁਰਕਨ ਕੀ ਸੈਨਾ,
ਹਜ਼ਾਰਾਂ ਦੀ ਗਿਣਤੀ ਤੁਰਕਾਂ ਦੀ ਫੌਜ ਸੀ,
ਸੰਘਾਰੀ ਸਭ ਸੰਗਰ ਐਨਾ,
ਸਾਰੀ ਮਾਰ ਕੇ ਰੱਖ ਦਿੱਤੀ ਜੰਗ ਭੂਮਿਕਾ ਮੈਂ,
ਢਰੇ ਦੁਪਹਿਰੇ ਕੇਤਕ ਪਾਸ਼ੇ,
ਜਦੋਂ ਦੁਪਹਿਰਾ ਢਲਿਆ,
ਹਮ ਸੋ ਆਨ ਮਿਲੇ ਜਬ ਬਾਂਛੇ,
ਫੇਰ ਇੱਛਾ ਧਾਰ ਕੇ ਸਾਨੂੰ ਝਬਾਲ ਆ ਕੇ ਮਿਲੇ ਨੇ, ਤੜਕੇ ਤੋਂ ਜੰਗ ਸ਼ੁਰੂ ਕਰਕੇ ਦੁਪਹਿਰ ਤਾਈ ਤਿੰਨ ਪਹਿਰਾਂ ਚ ਸਾਰੀ ਫੌਜ 7,000 ਦੀ ਗਿਣਤੀ ਨਿਬੇੜ ਕੇ ਫਤਿਹ ਪਾ ਕੇ ਗੁਰਸਿੱਖ ਸੂਰਮਿਆਂ ਦੇ ਸਮੇਤ ਫੇਰ ਇੱਧਰ ਆਏ ਨੇ ਝਬਾਲ, ਇੱਧਰ ਜੰਨਤ ਵੀ ਆਈ ਹੋਈ ਸੀ ਉਸ ਵੇਲੇ,
ਤਾਂ ਬਰਾਤ ਮੋੜ ਕਰ ਆਣ,
ਅੰਮ੍ਰਿਤਸਰ ਨਹੀਂ ਜਾਣ ਦਿੱਤੀ ਜੰਨ, ਮੋੜ ਕੇ ਇੱਥੇ ਝਬਾਲ ਹੀ ਟਕਵਾ ਲਈ,
ਫੇਰੇ ਫੇਰ ਸੁਤਾ ਤਿੰਨ ਥਾਨ,
ਉਸ ਸਥਾਨ ਦੇ ਉੱਤੇ ਬੀਬੀ ਦੇ ਆਨੰਦ ਕੀਤੇ ਹਨ,
ਚੜੇ ਅੱਜ ਤਹਿ ਤੇ ਚੱਲ ਆਏ,
ਅੱਜ ਅਸੀਂ ਉੱਥੋਂ ਚੜ ਕੇ ਸਵੇਰੇ ਸਾਜਰੇ ਹੀ ਤਰਨ ਤਾਰ ਸਾਹਿਬ ਇਸ਼ਨਾਨ ਕੀਤੇ, ਯਾਤਰਾ ਕੀਤੀ ਹੈ ਤੇ ਦਿਨ ਛਿਪਦੇ ਨੂੰ ਤੁਹਾਡੇ ਕੋਲ ਪਹੁੰਚਿਆ ਖਡੂਰ ਗੋਇੰਦਵਾਲ ਸਾਹਿਬ,
ਸੁਣ ਸਭ ਕੇ ਮਨ ਤਬ ਵਿਸਮਾਏ,
ਸਾਰੇ ਸੁਣਨ ਵਾਲੇ ਜਿੰਨੇ ਸਤਸੰਗ ਜੀ ਨੇੜੇ ਤੇੜੇ ਬੈਠੇ ਸੀ, ਰਾਤ ਦਾ ਸਮਾਂ, ਮਾਤਾ ਦਮੋਦਰੀ ਸਾਰੀ ਹਾਲਤ ਦੱਸ ਰਹੀ ਹੈ ਅੰਮ੍ਰਿਤਸਰ ਸਾਹਿਬ ਜੋ ਕੁਛ ਕੌਤਕ ਹੋਇਆ, ਸਾਰੇ ਗੋਇੰਦਵਾਲ ਸਾਹਿਬ ਦੇ ਨਿਵਾਸੀ ਬੀਬੀਆਂ ਹੈਰਾਨ ਹੋ ਰਹੀਆਂ,
ਆਨੰਦ ਕੀ ਤਰਨੀ ਕਹਿਓ,
ਇਹ ਉਸ ਵੇਲੇ ਸਤਸੰਗ ਜੀ ਇਹ ਸੁੰਦਰ ਦੀ ਮਾਤਾ ਨੇ ਫਿਰ ਕਿਹਾ,
ਭਲੀ ਪਈ ਤਨ ਸਭ ਸੁਖ ਰਹੇ,
ਕਹਿਣ ਲੱਗੀ ਫੇਲ ਵੀ ਚੰਗਾ ਹੋ ਗਿਆ, ਪਦਾਰਥ ਤਾਂ ਫੇਰ ਆ ਜਾਂਦੇ ਨੇ, ਚੀਜ਼ਾਂ ਬਣ ਜਾਂਦੀਆਂ, ਬੀਬ ਨਹੀਂ ਮੁੜ ਕੇ ਆਉਂਦੇ, ਜਾਨ ਬਚਾ ਹੋ ਗਿਆ,
ਧਨ ਤੋਂ ਆਵਨ ਜਾਨੋ ਜਾਨ,
ਧਨ ਦਾ ਕੀ ਆ, ਕਈ ਗਿਰ ਆਇਆ ਕਈ ਗਿਰ ਗਿਆ,
ਹੋਏ ਹੈ ਫੇਰ ਸਮਾਜ ਮਹਾਨ,
ਹੋਰ ਬਭੂਤੀ ਇਕੱਠੀ ਹੋ ਜਾਵੇਗੀ ਪਦਾਰਥ,
ਕਰਤ ਬਾਤ ਨਿਸ ਜਾਮ ਬਿਤਾਈ,
ਇਉਂ ਬਾਤਾਂ ਕਰਦਿਆਂ ਸਤਸੰਗ ਜੀ ਰਾਤ ਇੱਕ ਪਹਿਰ ਬਤੀਤ ਹੋ ਗਈ, 10-11 ਵੱਜ ਗਏ,
ਸੁਪਤ ਜਥਾ ਸੁਖ ਤਬ ਸਮਦਾਈ,
ਉਸ ਵੇਲੇ ਸਾਰੇ ਪਰਿਵਾਰ ਨੇ ਸੋਨਾ ਕੀਤਾ ਸਾਹਿਬਜ਼ਾਦਿਆਂ ਸਮੇਤ,
ਵਹਿਰ ਗੁਰੂ ਜਿਮ ਖਾਨ ਰੁਪਾਨ,
ਇੱਧਰ ਸੁਣੋ ਸਤਸੰਗ ਜੀ ਬਾਹਰ ਸਤਿਗੁਰੂ ਜੀ ਨੇ ਗੁਰਸਿੱਖ ਸੂਰਮਿਆਂ ਚ ਭੋਜਨ ਛੱਕ ਕੇ,
ਉਹ ਵੀ ਸੁਣੋ ਕਥਾ ਸੁਖਮਾਨ,
ਉਹ ਵੀ ਸੁਣੋ ਸਤਸੰਗ ਜੀ ਕਥਾ,
ਦੋਰਾ ਇੱਕ ਰਣ ਕਰਤੇ ਵਿਆਹ ਪੁੰਨ, ਦੁਵੈ ਨਿਸ ਨੀਂਦ ਨਾ ਪਾਏ,
ਦੋ ਰਾਤਾਂ ਤਾਂ ਸੁੱਤੇ ਹੀ ਨੀ ਮਹਾਰਾਜ ਸਤਸੰਗ ਜੀ, ਇੱਕ ਰਾਤ ਤਾਂ ਦੇਖ ਲੋ ਜੰਗ ਹੁੰਦਾ ਰਿਹਾ, ਦੂਜੀ ਰਾਤਰੀ ਦੇ ਸਮੇਂ ਸਤਸੰਗ ਜੀ ਬਰਾਤ ਸਾਹਮਣੀ, ਤੜਕੇ ਹੀ ਸਤਸੰਗ ਜੀ ਦੇਖ ਲੋ ਆਨੰਦ ਕਾਰਜ ਸੀ, ਵਿਆਹ ਦਾ ਕਾਰਜ ਸੀ ਸਾਰਾ, ਦੋ ਰਾਤਾਂ ਨਾ ਗੁਰਸਿੱਖ ਸੂਰਮੇ ਸੁੱਤੇ ਨੇ ਨਾ ਗੁਰੂ ਸਾਹਿਬ ਬਰਾਜੇ ਨੇ, ਤੇ ਫਿਰ ਸਫ਼ਰ ਸਤਸੰਗ ਜੀ ਅਗਲੇ ਦਿਨ ਜਿਉਂ ਝਬਾਲ ਤੋਂ ਚੱਲੇ ਆ ਗੋਂਦਵਾਲ ਸਾਹਿਬ ਪਹੁੰਚੇ ਆ ਘੋੜਿਆਂ ਤੇ ਸਵਾਰ ਹੋ ਕੇ, ਆਰਾਮ ਨੀ ਸੀ ਕੀਤਾ ਦੋ ਰਾਤਾਂ ਦੋ ਦਿਨ,
ਬਿਨ ਸਾਂਸੇ ਬਿਸਰਾਮ ਕਰ ਸੁਪਤ ਭੈ ਸਮਦਾਏ।
ਸਤਿਗੁਰੂ ਜੀ ਸਤ ਸੰਗਤ ਜੀ ਪਰਿਵਾਰ ਸਮੇਤ ਪਰਿਵਾਰ ਮਹਿਲਾਂ ਚ ਸੌ ਗਿਆ, ਗੁਰਸਿੱਖ ਸੂਰਮੇ ਇੱਧਰ ਬਰਾਜੇ ਬਾਹਰ।
ਦੋਰਾ ਸ਼੍ਰੀ ਗੁਰ ਅਮਰ ਭਤੀਜ ਕੋ ਸਾਵਣ ਮਲ ਜਿਸ ਨਾਮ।
ਇੱਧਰ ਸੁਣ ਸਤਸੰਗ ਜੀ, ਗੁਰੂ ਸਾਹਿਬ ਦਾ ਅਮਰਦਾਸ ਜੀ ਦਾ ਭਤੀਜਾ ਸੀ ਇੱਕ ਸਾਉਣ ਮੱਲ, ਜਿਹਨੂੰ ਗੱਦੀ ਵੀ ਦਿੱਤੀ ਸੀ 22 ਮੰਜੀਆਂ ਚੋਂ, ਜਿਹਦੀ ਗੱਦੀ ਸਤਸੰਗ ਜੀ ਇਸ ਵੇਲੇ ਚੰਡੀਗੜ੍ਹ ਦੇ ਕੋਲੇ ਦਾਉਂ ਵਾਲੇ ਵੱਜਦੇ ਨੇ, ਜਿਨ੍ਹਾਂ ਦੀ ਸਤਸੰਗ ਜੀ ਬੰਸ ਵਿੱਚੋਂ ਜਵਾਹਰ ਸਿੰਘ ਜੀ ਬੜੇ ਨਾਮੀ ਚੰਗੇ ਕਰਨੀ ਵਾਲੇ ਹੋਏ ਨੇ, ਖਟਕੜ ਵੀ ਉਹਨਾਂ ਦੀ ਜਗ੍ਹਾ ਹੈ, ਇਸੇ ਤਰ੍ਹਾਂ ਹਰੀਪੁਰ ਦੇ ਅੰਦਰ ਵੀ ਹੈ ਇਹ ਸਤਸੰਗ ਜੀ। ਉਸੇ ਤਰ੍ਹਾਂ ਹੁਣ ਤਾਂ ਭਾਵੇਂ ਉਹ ਭੂਤਾਂ ਭਾਤਾਂ ਕੱਢਦੇ ਮਨ ਮਤੀਏ ਹੋ ਗਏ, ਪਰ ਇਹ ਸਤਸੰਗ ਜੀ ਗੁਰੂ ਸਾਹਿਬ ਅਮਰਦਾਸ ਜੀ ਦੀਆਂ ਬਖਸ਼ਿਸ਼ਾਂ ਨੇ। ਸੋ ਇਹ ਸੌਣ ਮੱਲ ਸਤਸੰਗ ਜੀ ਘਰਾਂ ਚੋਂ ਗੁਰੂ ਅਮਰਦਾਸ ਜੀ ਦਾ ਭਤੀਜਾ ਲੱਗਦਾ ਸੀ। ਜਿਸ ਵੇਲੇ ਗੋਬਿੰਦਵਾਲ ਸਾਹਿਬ ਵਸਾਇਆ, ਸੰਗਤਾਂ ਆ ਕੇ ਰਹਿਣ ਲੱਗੀਆਂ, ਘਰ ਪਾਉਣ ਲੱਗੀਆਂ, ਤਾਂ ਲੱਕੜੀ ਨਾ ਮਿਲੇ, ਕਾਠ ਦੀ ਬੜੀ ਲੋੜ ਸੀ। ਸਤਸੰਗਤ ਜੀ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ ਕਾਠ ਨਹੀਂ ਪ੍ਰਾਪਤ ਹੋ ਰਹੀ। ਸਤਿਗੁਰੂ ਜੀ ਕਹਿੰਦੇ ਭਾਈ ਮੰਗਾ ਦਿੰਦੇ ਹਾਂ। ਸੰਗਤ ਵਿੱਚ ਸੌਣ ਮੱਲ ਨੂੰ ਕਿਹਾ, ਸੌਣ ਮੱਲ ਜਾ ਭਾਈ ਪਹਾੜ 'ਚ ਹੁੰਦੀ ਹੈ ਲੱਕੜੀ, ਇਹ ਬਹੁਤ ਪਹਾੜ 'ਚੋਂ ਲੱਕੜੀ ਲਿਆ। ਕਹਿੰਦਾ ਜੀ ਉੱਥੇ ਤਾਂ ਪੱਥਰ ਵਰਗੇ ਚਿੱਤ ਵਾਲੇ ਲੋਕ ਨੇ ਪਹਾੜੀਏ, ਮੇਰੇ ਕਿਹਨੇ ਕਹਿਣੇ ਲੱਗਣਾ ਉੱਥੇ, ਮੈਂ ਕਿਵੇਂ ਲਿਆ ਸਕਦਾ ਲੱਕੜ, ਕਿਉਂ ਇਹ ਨਿਯਮ ਸੀ, ਮਾਇਆ ਵੀ ਹੈ ਨਹੀਂ ਸੀ। ਗੁਰੂ ਅਮਰਦਾਸ ਜੀ ਨੇ ਸਤਸੰਗਤ ਜੀ ਮਾਇਆ ਦਰ 'ਤੇ ਆ ਗਈ, ਪ੍ਰਵਾਨ ਨਹੀਂ ਕੀਤੀ। ਪੂਰਵੋਕਤ ਆਪਾਂ ਵਿਚਾਰ ਕਰ ਚੁੱਕੇ ਹਾਂ, ਗੁਰੂ ਨਾਨਕ ਦੇਵ ਜੀ ਨੇ ਮਾਇਆ 12 ਕੋਹ ਪਰੇ ਰੱਖੀ, ਨੇੜੇ ਨਹੀਂ ਆਉਣ ਦਿੱਤੀ। ਗੁਰੂ ਅੰਗਦ ਦੇਵ ਜੀ ਨੇ 6 ਕੋਹ ਪਰੇ ਰੱਖੀ, ਲੰਗਰ ਚਲਾਉਣਾ, ਰਸਤਾਂ ਬਸਤਾਂ ਆਈ ਜਾਣੀਆਂ, ਮਾਇਆ ਨਹੀਂ ਨੇੜੇ ਲੱਗਣ ਦਿੱਤੀ। ਤੀਜੇ ਪਾਤਸ਼ਾਹ ਦੇ ਟਾਈਮ ਦਰ 'ਤੇ ਆ ਖੜੀ, ਪ੍ਰਵਾਨ ਆਪ ਜੀ ਨੇ ਵੀ ਨਹੀਂ ਕੀਤੀ। ਗੱਡਿਆਂ ਦੇ ਰਸਤਿਆਂ ਦੇ ਰਸਤਾਂ ਦੇ ਗੱਡੇ ਖੜੇ ਰਹਿੰਦੇ ਲਾਈਨਾਂ ਲੱਗ ਕੇ, ਓਨੀ ਸਿੱਖਾਂ ਕੋਲੋਂ ਰਸਤ ਲੈਂਦੇ ਜਿੰਨੀ ਰੋਜ਼ ਲੰਗਰ 'ਚ ਲੱਗ ਜਾਂਦੀ। ਜਦੋਂ ਸੰਗਤਾਂ ਛਕ ਲੈਂਦੀਆਂ, ਦੇਖਿਆ ਵੀ ਐਂ ਟਿਕਟ ਕਾ ਹੋ ਗਈ ਅੱਧੀ ਰਾਤ, ਜੋ ਅੰਨ ਬਚਦਾ ਸਾਰਾ ਵਿਆਸਾ 'ਚ ਕੋਈ ਮੱਛੀਆਂ ਨੂੰ ਪਾ ਦਿੰਦੇ, ਕੁਝ ਸਤਸੰਗ ਜੀ ਗਊਆਂ ਨੂੰ ਪਾ ਦਿੰਦੇ, ਸਾਰੇ ਭਾਂਡੇ ਸਾਫ਼ ਕਰਕੇ ਮੂਧੇ ਮਾਰ ਦਿੰਦੇ, ਅਗਲੇ ਦਿਨ ਨਵੀਂ ਰਸਤ ਲੈਣੀ ਅਤੇ ਨਵਾਂ ਲੰਗਰ ਆਰੰਭ ਕਰਨਾ। ਇੰਨੇ ਨਿਰਲੇਪ ਰਹਿੰਦੇ ਸਤਸੰਗਤ ਜੀ। ਇੱਕ ਵਾਰੀ ਭਾਈ ਮੋਹਰੀ ਜੀ ਨੂੰ ਤਰਕ ਮਾਰ ਦਿੱਤੀ ਸੀ ਕਿਸੇ ਨੇ, ਤੂੰ ਜਗਤ ਗੁਰੂ ਅਮਰਦਾਸ ਜੀ ਦਾ ਪੁੱਤਰ ਹੋਵੇਂ, ਬੜੇ ਬੜੇ ਦਿੱਲੀ ਦੇ ਬਾਦਸ਼ਾਹ ਅਕਬਰ ਵਰਗੇ ਇੱਥੇ ਪਹੁੰਚਦੇ ਹੁਣ ਮੱਥਾ ਟੇਕਣ, ਤੈਂ ਕਦੇ ਟਕਾ ਵੀ ਨਹੀਂ ਦੇਖਿਆ। ਮਨ ਵਿੱਚ ਇੱਛਾ ਪੂਰਿਆ, ਮੈਂ ਗੁਰੂ ਕਾ ਪੁੱਤਰ, ਮੈਨੂੰ ਕਦੇ ਟਕਾ ਨਸੀਬ ਨਹੀਂ ਹੋਇਆ। ਜੇ ਪਿਤਾ ਕੋਲੇ ਟਕਾ ਹੋਊ ਤਦੇ ਪੁੱਤਰਾਂ ਦੀ ਜੇਬ 'ਚ ਹੋਊ। ਗੁਰੂ ਅਮਰਦਾਸ ਜੀ ਸਤਸੰਗ ਜੀ ਅੰਤਰਜਾਮੀ ਸੀ, ਸੋਚਿਆ ਵੀ ਜੇ ਸਾਡੇ ਪੁੱਤਰਾਂ ਦੇ ਅੰਦਰ ਹੀ ਮਾਇਆ ਦੀ ਇੱਛਾ ਰਹੀ ਤਾਂ ਦੁਨੀਆਂ ਦੀ ਮਾਇਆ ਦੀ ਇੱਛਾ ਕਿਵੇਂ ਬੇਟਾਂਗੇ ਅਸੀਂ। ਜਿੰਨਾ ਚਿਰ ਮਾਇਆ ਦੀ ਇੱਛਾ ਓਨਾ ਚਿਰ ਨਾਮ ਜਪਣ ਦੀ ਇੱਛਾ ਨਹੀਂ ਰਹਿੰਦੀ, ਇੱਕ ਪਾਸੇ ਸਤਸੰਗ ਜੀ ਹੁੰਦੀ। ਹੁਣ ਬੱਚੇ ਨੂੰ ਸਤਸੰਗ ਜੀ ਜੇ ਕਹੀਏ ਮਾਇਆ ਦੀ ਇੱਛਾ ਬਿਨਾਂ ਭੁੱਖੇ ਮਰ ਜਾਵਾਂਗੇ, ਆਹ ਜਿਹੜੇ ਬਾਲਕ ਆਪਣੀ ਗੋਦੀ 'ਚ ਖੇਡਦੇ, ਇਹਨਾਂ ਨੇ ਕਦੇ ਮਾਇਆ ਦੀ ਇੱਛਾ ਕਰੀ ਹੈ? ਇਹਨਾਂ ਨੂੰ ਕਿਵੇਂ ਦੁੱਧ ਮਿਲ ਜਾਂਦਾ? ਇਹਨਾਂ ਨੂੰ ਦੇਣ ਵਾਲਾ ਹੈ ਕਿ ਨਹੀਂ ਕੋਈ? ਜਾਨ ਕੋ ਦੇਤ ਅਜਾਨ ਕੋ ਦੇਤ ਜਮਾਨ, ਜ਼ਮੀਨ ਕੋ ਦੇਤ ਜਮਾਨ ਕੋ ਦਹਿ ਹੈ, ਕਾਹੇ ਕੁ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲੈ ਹੈ। ਮਾਤਾ ਦੇ ਉਦਰ ਵਿੱਚ ਕਿੱਥੇ ਸਤਸੰਗਤ ਜੀ? ਉਦੋਂ ਸਾਨੂੰ ਮਾਇਆ ਦੀ ਇੱਛਾ ਸੀਗੀ, ਉਦੋਂ ਵੀ ਸਾਡੀ ਪਾਲਣਾ ਕੀਤੀ, ਹੁਣ ਨਹੀਂ ਉਹ ਪਾਲੇਗਾ, ਹੁਣ ਕਾਹਦੀ ਚਿੰਤਾ ਹੈ? ਇਸੇ ਤਰ੍ਹਾਂ ਸਤਸੰਗਤ ਜੀ, ਗੁਰੂ ਅਮਰਦਾਸ ਜੀ ਨੇ ਸੋਚਿਆ ਵੀ ਜੇ ਸਾਹਿਬਜ਼ਾਦੇ ਦੀ ਮਾਇਆ ਦੀ ਇੱਛਾ ਰਹੀ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ, ਮੈਂ ਜੇ ਮਰੈ ਸਰਪ ਜੌਨ ਬਲ ਬਲ ਉਤਰੈ, ਅੰਤ ਸਮੇਂ ਜੇ ਮਾਇਆ 'ਚ ਵਿਰਤੀ ਰਹਿ ਜੇ ਸੱਪ ਦੀ ਜੂਨੀ ਪੈਂਦਾ ਹੈ। ਉਸ ਵੇਲੇ ਸਤਸੰਗਤ ਜੀ ਸਤਿਗੁਰੂ ਜੀ ਨੇ ਸੰਗਤਾਂ ਨੂੰ ਕਿਹਾ, ਭਾਈ ਕੱਲ੍ਹ ਨੂੰ ਜ਼ਰੂਰ ਸਾਨੂੰ ਇੱਕ ਇੱਕ ਟਕਾ ਚੜ੍ਹਾਇਓ। ਸੰਗਤਾਂ ਨੇ ਤਾਂ ਹੁਕਮ ਮੰਨਣਾ ਸੀ, ਬੜੀਆਂ ਖੁਸ਼ ਹੋਈਆਂ ਵੀ ਮਹਾਰਾਜ ਨੇ ਕਦੇ ਮਾਇਆ ਨੂੰ ਹੱਥ ਨਹੀਂ ਲਾਇਆ, ਅੱਜ ਸ਼ੁਕਰ ਹੈ ਸਾਨੂੰ ਹੁਕਮ ਮਿਲ ਗਿਆ ਹੈ, ਸਾਡੀ ਮਾਇਆ ਸਫਲ ਹੋਊ। ਜਦੋਂ ਸਤਸੰਗ ਜੀ ਲੱਗੀ ਮੂਹਰੇ ਢੇਰੀ, ਉਦੋਂ ਤਾਂ ਕਾਗਜ਼ਾਂ 'ਤੇ ਰੁਪਈਏ ਨਹੀਂ ਸੀ ਹੁੰਦੇ, ਢਿੱਲੇ ਟਕੇ, ਚਾਂਦੀ ਦੇ ਰੁਪਈਏ, ਸੋਨੇ ਦੀਆਂ ਬੋਰਾਂ, ਇਹੋ ਜਿਹਾ ਸਿੱਕੇ ਹੁੰਦੇ ਸੀ ਉਦੋਂ। ਜਦੋਂ ਟਕਿਆਂ ਦੇ ਸਤ ਸੰਗਤ ਜੀ ਢੇਰ ਲੱਗ ਗਏ, ਹੌਲੀ ਇੱਕ ਦਿਨ ਮਾਰਿਆ, ਕਹਿੰਦੇ ਭਾਈ ਮੋਹਰੀ ਜੀ ਆਹ ਗਿਣ ਲਾ, ਦੇਖਤਾ ਕਿੰਨੇ ਕਿੰਨੇ ਪਾ ਲਾ ਝੋਲੀ 'ਚ। ਬੜਾ ਖੁਸ਼ ਹੋਇਆ ਵੀ ਸ਼ੁਕਰ ਹੈ, ਅੱਜ ਤਾਂ ਮਹਾਰਾਜ ਪਿਤਾ ਜੀ ਵੱਲੋਂ ਵੀ ਹੁਕਮ ਹੋ ਗਿਆ, ਮਾਇਆ ਵੀ ਸੋਹਣੀ ਚੜ ਗਈ, ਅੱਗੇ ਤਾਂ ਕੋਈ ਇੱਕ ਅੱਧਾ ਨਹੀਂ ਟਕਾ ਆਉਂਦਾ। ਜਦੋਂ ਸਤਸੰਗ ਜੀ ਲੱਗਿਆ ਚਾਈ ਚਾਈ ਗਿਣਨ, ਉਹ ਤਾਂਬੇ ਦੇ ਹੁੰਦੇ ਸੀ, ਜਿਉਂ ਜਿਉਂ ਗਿਣਦਾ ਹੱਥ ਕਾਲਾ ਹੁੰਦਾ ਜਾਂਦਾ, ਪਸੀਨਾ ਆ ਗਿਆ ਮੱਥੇ ਦੇ ਉੱਤੇ, ਪੂੰਝਦਾ ਮੱਥੇ ਨੂੰ ਤਾਂ ਕਾਲਸ ਮੱਥੇ ਨੂੰ ਵੀ ਲੱਗ ਗਈ। ਗੁਰੂ ਅਮਰਦਾਸ ਜੀ ਦੇ ਸਤਸੰਗ ਸੇਵਕ ਭਾਈ ਬੱਲੂ ਜੀ ਟਹਿਲੂਏ ਸੀ, ਸਤਿਗੁਰੂ ਅਮਰਦਾਸ ਜੀ ਮੁਸਕਰਾਏ, ਸਾਹਮਣੇ ਬੈਠੇ ਨੇ, ਕਹਿੰਦੇ ਭਾਈ ਬੱਲੂ ਉਹ ਸੀਸਾ ਤਾਂ ਲਿਆਈ। ਜਦੋਂ ਸਤਸੰਗ ਜੀ ਸੀਸਾ ਮੰਗਾਇਆ, ਕਹਿੰਦੇ ਲੈ ਪੁੱਤਰ ਆਪਦਾ ਮੱਥਾ ਦੇਖਤਾ। ਜਦੋਂ ਦੇਖਿਆ ਮੱਥਾ ਤਾਂ ਕਾਲਸ ਲੱਗੀ ਹੋਈ, ਕਹਿੰਦੇ ਪਹਿਲਾਂ ਲੱਗੀ ਸੀ ਹੁਣ ਲੱਗੀ ਹੈ। ਕਹਿੰਦਾ ਜੀ ਆ ਤੁਸੀਂ ਕਿਹਾ ਸੀ ਟਕੇ ਗਿਣ ਉਹਨਾਂ ਦੀ ਹੈ। ਕਹਿੰਦੇ ਦੇਖ ਲੈ ਮਾਇਆ ਇੱਥੇ ਹੀ ਤੇਰਾ ਕਾਲਾ ਕਰ ਦਿੱਤਾ ਮੱਥਾ, ਤੂੰ ਗੁਰੂ ਕਾ ਪੁੱਤਰ ਹਾਂ, ਇਹ ਪ੍ਰਲੋਕ ਵਿੱਚ ਵੀ ਤੈਨੂੰ ਕਾਲ ਸਲਾਊਗੀ, ਅੱਗੇ ਵਾਸਤੇ ਇੱਛਾ ਨਾ ਕਰੀ। ਫੁਰਨਾ ਹੀ ਚੱਕ ਦਿੱਤਾ ਸਤਸੰਗ ਜੀ ਭਾਈ ਮੋਹਰੀ ਜੀ ਦਾ। ਐਸੇ ਨਿਰਲੇਪ ਰਹਿਣ ਵਾਲੇ ਗੁਰੂ ਅਮਰਦਾਸ ਜੀ ਕਿੱਥੋਂ ਦਿੰਦੇ ਸਤਸੰਗ ਜੀ ਮਾਇਆ। ਸੌਣ ਮੱਲ ਕਹਿੰਦਾ ਮਹਾਰਾਜ ਲੱਕੜੀ ਮੈਂ ਕਿਵੇਂ ਲਿਆਊਂ, ਮੇਰੇ ਤਾਂ ਕਿਸੇ ਨੇ ਕਹੇ ਨਹੀਂ ਲੱਗਣਾ। ਸਤਿਗੁਰੂ ਜੀ ਨੇ ਸਤਸੰਗ ਜੀ ਹੱਥ ਦੇ ਵਿੱਚ ਰੁਮਾਲ ਸੀ ਉਹ ਬਖਸ਼ਿਸ਼ ਕਰ ਦਿੱਤੀ, ਕਹਿੰਦੇ ਲੈ ਰੁਮਾਲ ਰੱਖੀ, ਇਹਦੇ 'ਚ ਤੈਨੂੰ ਸਭ ਕੁਛ ਹੀ ਦਿੱਤਾ, ਜੋ ਚਿਤਵੇਗਾ ਉਹੀ ਪੂਰਾ ਹੋਊ। ਜਦੋਂ ਸਤਸੰਗ ਜੀ ਇਹ ਗਿਆ ਹਰੀਪੁਰੀਏ ਰਾਜੇ ਦੇ ਰਾਜਧਾਨੀ 'ਚ, ਉੱਥੇ ਸਤਸੰਗ ਜੀ ਅਚਨ ਚੇਤੋ ਰਾਜੇ ਦਾ ਸਤਸੰਗ ਜੀ ਲੜਕਾ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ। ਸਾਰੇ ਹੈ ਕਲਾਪ ਹੋ ਰਹੀ ਹੈ, ਬਹੁਤ ਬੁਰਾ ਹਾਲ ਹੈ। ਇਹ ਸਤਸੰਗ ਜੀ ਪੁੱਛਦਾ ਕੀ ਕਾਰਨ ਹੈ, ਕਹਿੰਦੇ ਰਾਜੇ ਦਾ ਪੁੱਤਰ ਮਰ ਗਿਆ, ਸਾਰੇ ਬਰਲਾਪ ਕਰਦੇ ਨੇ, ਇੱਕੋ ਇੱਕ ਲੜਕਾ ਸੀ। ਇਹਨੂੰ ਸੋਚਿਆ ਮਹਾਰਾਜ ਨੇ ਮੈਨੂੰ ਰੁਮਾਲ ਦਿੱਤਾ, ਮੈਂ ਇਹ ਫੇਰ ਕੇ ਇਹਨੂੰ ਰਾਜੀ ਕਰ ਦਿੰਦਾ। ਐ ਸਤਸੰਗ ਜੀ ਸੰਕਲਪ ਕਰਕੇ ਮੰਗਾ ਕੇ ਪਵਿੱਤਰ ਜਲ, ਜਲ ਦੇ ਨਾਲ ਭਿਉਂ ਕੇ ਸਤਸੰਗ ਜੀ ਰੁਮਾਲ ਦਾ ਜਿਸ ਵੇਲੇ ਬੂੰਦਾ ਮੁੱਖ ਵਿੱਚ ਬੱਚੇ ਮਰੇ ਦੇ ਪਾਈਆਂ, ਸਤਸੰਗ ਜੀ ਪ੍ਰਤੱਖ ਉੱਠ ਕੇ ਬੈਠ ਗਿਆ। ਉਹ ਤਾਂ ਧੰਨ ਧੰਨ ਹੋ ਗਈ ਸਤਸੰਗਤ ਜੀ, ਇੱਕ ਰਾਜਾ ਕੀ ਸਾਰੀ ਸਤਸੰਗਤ ਜੀ ਚਰਨੀ ਲੱਗਣ ਲੱਗ ਗਏ ਸੌਣ ਮੱਲ ਦੇ। ਉਸ ਵੇਲੇ ਸਤਸੰਗ ਜੀ ਬੜੀ ਪੂਜਾ ਹੋਈ ਸੌਣ ਮੱਲ ਦੀ, ਕਹਿੰਦੇ ਹੁਕਮ ਦੱਸੋ ਕੀ ਹੈ ਤੁਹਾਡਾ। ਕਹਿੰਦੇ ਹੁਕਮ ਕੀ ਹੈ, ਸਾਨੂੰ ਦਿਆਰ ਦੀ ਲੱਕੜੀ ਬਹੁਤ ਚਾਹੀਦੀ ਹੈ। ਜਦੋਂ ਹੀ ਰਾਜੇ ਨੇ ਸਤਸੰਗ ਜੀ ਹੁਕਮ ਕੀਤਾ, ਜੰਗਲ ਵਿੱਚੋਂ ਵੱਢ ਵੱਢ ਕੇ ਬਹੁਤ ਸਾਰੀਆਂ ਸਤੀਰੀਆਂ ਬਣਾ ਬਣਾ ਵਿਆਸਾ ਦਰਿਆ ਵਿੱਚ ਠੇਲ ਦਿੱਤੀਆਂ, ਇੱਧਰ ਗੋਇੰਦਵਾਲ ਸਾਹਿਬ ਕੱਢਣੀਆਂ ਸਿੱਖ ਸੰਗਤਾਂ ਨੇ ਸ਼ੁਰੂ ਕਰ ਦਿੱਤੀਆਂ। ਬਹੁਤ ਹੀ ਸਤਸੰਗ ਜੀ ਕਾਠ ਆਈ, ਉੱਥੇ ਸਤਸੰਗ ਜੀ ਉਹਦਾ ਪੂਜਨ ਹੋਣ ਲੱਗ ਗਿਆ ਸੌਣ ਮੱਲ ਦਾ। ਜਦੋਂ ਬੇਅੰਤ ਲੱਕੜੀ ਆ ਗਈ, ਮਹਾਰਾਜ ਨੇ ਸੁਨੇਹਾ ਭੇਜਿਆ ਸੌਣ ਮੱਲ ਨੂੰ, ਭਾਈ ਸੌਣ ਮੱਲ ਆ ਜਾ ਹੁਣ। ਸੌਣ ਮੱਲ ਨੇ ਸੋਚਿਆ ਮੇਰੇ ਕੋਲ ਰੁਮਾਲ ਆ, ਲੈ ਲੈਣਗੇ, ਹੁਣ ਮੈਂ ਕਾਹਨੂੰ ਜਾਣਾ, ਹੁਣ ਲੋੜ ਹੀ ਨਹੀਂ ਜਾਣ ਦੀ, ਹੁਣ ਸਭ ਕੁਛ ਮੇਰੇ ਕੋਲ ਹੈ। ਆਇਆ ਨਾ ਸਤਸੰਗਤ ਜੀ, ਲਾਲਚ ਕੀਤਾ ਕਿ ਰਾਜਾ ਮੇਰਾ ਸੇਵਕ ਬਣ ਗਿਆ, ਸਾਰੇ ਪਹਾੜ ਦੀ ਜਿੰਨੀ ਸਿੱਖੀ ਸੇਵਕੀ ਆ ਸਭ ਮੈਨੂੰ ਮੰਨਦੀ ਹੈ, ਹੁਣ ਗੁਰੂ ਕੋਲ ਕੀ ਕਰਨ ਜਾਣਾ। ਆਪ ਜੀ ਨੇ ਸਤਸੰਗਤ ਜੀ ਐਸੀ ਕਲਾ ਵਰਤਾਈ, ਜਦ ਉਹਦਾ ਮਨ ਦਾ ਛੜੀਆ ਮਨ ਦੇਖਿਆ, ਰਾਤ ਨੂੰ ਸੁੱਤਾ ਪਿਆ ਸੀ, ਰੁਮਾਲ ਖਿੱਚ ਰਿਹਾ ਗੁਰੂ ਅਮਰਦਾਸ ਜੀ ਨੇ। ਜਦੋਂ ਦਿਨ ਚੜਿਆ ਸਤਸੰਗਤ ਜੀ ਦੇਖਦਾ ਸਿਰਾਣੇ ਸੁੰਨਾ ਪਿਆ, ਉਦਾਸ ਜਿਹਾ ਬੈਠਾ ਰਾਜਾ ਮੱਥਾ ਟੇਕਣ ਆਇਆ, ਕਹਿੰਦੇ ਸੌਣ ਮੱਲ ਜੀ ਕਿਰਪਾ ਕਰੋ। ਕਹਿੰਦੇ ਬਸ ਕਿਰਪਾ ਕਿਰਪਾ ਤਾਂ ਚਲੀ ਗਈ, ਹੁਣ ਮੇਰੇ ਕੋਲ ਕੀ ਆ, ਮੈਂ ਤਾਂ ਖਾਲੀ ਬੈਠਾ। ਕਹਿੰਦੇ ਕਾਰਨ ਕੀ, ਕਹਿੰਦੇ ਇਹ ਤਾਂ ਗੁਰੂ ਅਮਰਦਾਸ ਜੀ ਦੀਆਂ ਬਖਸ਼ਾਂ ਸੀ, ਮੈਨੂੰ ਤਾਂ ਹੁਣ ਛੁੱਟੀ ਦੇ, ਮੈਂ ਤਾਂ ਚਲੇ ਜਾਣਾ, ਮੈਂ ਤਾਂ ਬਿਲਕੁਲ ਖਾਲੀ ਹਾਂ, ਮੇਰੇ ਕੋਲ ਕੁਛ ਨਹੀਂ। ਰਾਜੇ ਕੋਲ ਜਦੋਂ ਗੁਰੂ ਅਮਰਦਾਸ ਜੀ ਦੀ ਮਹਿਮਾ ਕੀਤੀ, ਰਾਜਾ ਕਹਿੰਦਾ ਫਿਰ ਮੈਨੂੰ ਵੀ ਉੱਥੇ ਲੈ ਕੇ ਚੱਲ। ਇਹ ਹਰੀਪੁਰੀਆ ਰਾਜਾ ਸਤਸੰਗ ਜੀ ਰਾਣੀਆਂ ਦੇ ਸਮੇਤ ਸੌਣ ਮੱਲ ਦੇ ਨਾਲ ਆਇਆ ਸੀ, ਆ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਧਾਰੀ। ਜਿਸ ਵੇਲੇ ਸਤਸੰਗਤ ਜੀ ਬੇਨਤੀ ਕੀਤੀ, ਮਹਾਰਾਜ ਨੇ ਆਗਿਆ ਕਰ ਦਿੱਤੀ ਰਾਜਾ ਦਰਸ਼ਨ ਕਰ ਸਕਦਾ ਆਦਮੀਆਂ ਦੇ ਸਮੇਤ, ਰਾਣੀਆਂ ਨਾ ਸਾਡੇ ਦਰਸ਼ਨ ਕਰਨ ਆਉਣ। ਸਾਰੀਆਂ ਰਾਣੀਆਂ ਉਦਾਸ ਹੋ ਗਈਆਂ ਕਿ ਗੁਰੂ ਸਾਹਿਬ ਸਾਨੂੰ ਦਰਸ਼ਨ ਨਹੀਂ ਦਿੰਦੇ। ਮਹਾਰਾਜ ਕਹਿੰਦੇ ਇਸਤਰੀ ਰੂਪ ਕਰਕੇ ਰਾਣੀਆਂ ਕੋਈ ਨਾ ਆਉਣ। ਉਸ ਵੇਲੇ ਸਤਸੰਗ ਜੀ ਰਾਣੀਆਂ ਨੇ ਫਿਰ ਰਾਜੇ ਦੁਆਰਾ ਬੇਨਤੀ ਕਰਾਈ, ਮਹਾਰਾਜ ਉਹ ਤਾਂ ਦੂਰ ਤੋਂ ਆਈਆਂ ਆਸਾ ਰੱਖ ਕੇ ਤੁਹਾਡੇ ਦਰਸ਼ਨਾਂ ਦੀ। ਸਤਿਗੁਰੂ ਜੀ ਕਹਿੰਦੇ ਚੰਗਾ ਜੇ ਦਰਸ਼ਨ ਕਰਨੇ ਨੇ ਸਾਡੇ ਤਾਂ ਪੜਦਾ ਨਾ ਕਰਨ ਸਾਤੋਂ। ਜਿੰਨੀਆਂ ਰਾਣੀਆਂ ਸੀ ਉਹਨਾਂ ਨੂੰ ਕਿਹਾ ਕਿ ਨਾਲੇ ਚਿੱਟੇ ਵਸਤਰ ਹੋਣ ਸਾਰੀਆਂ ਦੇ, ਗਹਿਣੇ ਨਹੀਂ ਪਾਉਣੇ, ਯਾਰ ਸ਼ਿੰਗਾਰ ਨਹੀਂ ਡਾਉਣੇ, ਗੁਰੂ ਘਰ ਵਿੱਚ ਸਾਦਾ ਰੂਪ ਧਾਰ ਕੇ ਆਉਣ। ਉਹੀ ਜਿਹੜੀ ਪੁਸ਼ਾਕ ਕਹੀ ਸੀ ਮਹਾਰਾਜ ਨੇ ਸਤਸੰਗਤ ਜੀ, ਉਸੇ ਤਰ੍ਹਾਂ ਸਾਦਾ ਰੂਪ ਧਾਰ ਕੇ ਜਿਸ ਵੇਲੇ ਰਾਣੀਆਂ ਆਈਆਂ, ਸਤਿਗੁਰੂ ਜੀ ਬੈਠੇ ਨੇ ਸਤਸੰਗਤ ਜੀ, ਰਾਣੀਆਂ ਕੋਲ ਦੀ ਦਰਸ਼ਨ ਕਰਕੇ ਲੰਘਦੀਆਂ ਜਾਂਦੀਆਂ ਮੋਰੀ ਥਾਈਂ। ਜਿਹੜੀ ਸਾਰਿਆਂ ਨਾਲ ਛੋਟੀ ਰਾਣੀ ਸੀ ਉਹਨੇ ਜਦ ਨਿਗਾਹ ਮਾਰੀ ਕਿ ਤਾਂ ਚਿੱਟੀ ਦਾੜੀ ਵਾਲਾ ਬਾਬਾ ਹੈ, ਉਹਨੇ ਫਟਕ ਦੇਣੇ ਘੁੰਡ ਕੱਢ ਲਿਆ। ਸਤਿਗੁਰੂ ਅਮਰਦਾਸ ਜੀ ਕਹਿੰਦੇ ਕਮਲੀਏ, ਗੁਰੂ ਤਾਂ ਮਾਤਾ ਪਿਤਾ ਸਮਾਨ ਹੁੰਦੇ ਹੈ, ਜੇ ਤੂੰ ਘੁੰਡ ਕੱਢਣਾ ਸੀ ਕਾਹਨੂੰ ਆਉਣਾ ਸੀ। ਬਸ ਇੰਨਾ ਹੀ ਬਚਨ ਕਹੇ ਨੇ ਸਤਸੰਗਤ ਜੀ। ਜਦੋਂ ਹੀ ਕਮਲੀ ਹੋ ਗਈ, ਕੱਪੜਾ ਕੀ ਰੱਖਣੇ, ਸਾਰੇ ਪਾੜ ਦਿੱਤੇ। ਇੱਕ ਘੁੰਡ ਦਾ ਕੀ ਸੀ, ਉੱਥੇ ਸਾਰੇ ਹੀ ਘੁੰਡ ਚੱਕੇ ਗਏ। ਜਿਹੜਾ ਸਤਸੰਗ ਜੀ ਨੇੜੇ ਜਾਵੇ, ਘਰੂਟ ਵੱਢੇ ਦਿੰਦੀਆਂ ਮਾਰੇ ਮਾਰਦੀ ਛਾਲਾਂ, ਸਤਸੰਗ ਜੀ ਮੰਡ ਚ ਨੂੰ ਡੱਠ ਗਈ। ਦੇਖ ਲਓ ਰਾਜਾ ਡਰ ਗਿਆ ਸਤਸੰਗਤ ਜੀ। ਰਾਜੇ ਨੇ ਵੀ ਪਰਵਾਹ ਨਹੀਂ ਕੀਤੀ, ਦਰਸ਼ਨ ਦਾਰੇ ਕਰਕੇ ਮਹਾਰਾਜ ਦੇ ਉਹਨੂੰ ਕਮਲੀ ਨੂੰ ਕਹਿੰਦਾ ਇਹ ਕੀ ਕਰਨੀ ਆ ਹੁਣ, ਸਤਸੰਗ ਜੀ ਛੱਡ ਕੇ ਚਲਿਆ ਗਿਆ ਸੀ। ਉਹਦੀ ਸਾਰ ਵੀ ਸਤਸੰਗਤ ਜੀ, ਸੱਚਨ ਸਖਤ ਸਿੱਖ ਨੇ ਜੋ ਲੱਕੜਾਂ ਲਿਆਉਣ ਵਾਲਾ ਹੁੰਦਾ ਸੀ, ਆਪਾਂ ਪਿੱਛੇ ਕਥਾ ਵਿਚਾਰ ਚੁੱਕੇ ਹਾਂ, ਉਹਨੇ ਸਤਸੰਗ ਜੀ ਸਾਰ ਲਈ ਸੀ, ਜਿਹਨੇ ਸਤਸੰਗ ਜੀ ਫਿਰ ਸਾਰੀ ਜ਼ਿੰਦਗੀ ਸੇਵਾ ਕੀਤੀ। ਮਹਾਰਾਜ ਨੇ ਬ੍ਰਹਮ ਗਿਆਨ ਬਖਸ਼ਿਆ ਉਸ ਰਾਣੀ ਨੂੰ ਜਦੋਂ ਰਾਜੀ ਹੋਈ। ਅੱਜ ਵੀ ਉਸ ਰਾਣੀ ਦੀ ਔਲਾਦ ਪਿਆਰ ਨਾਲ ਕਹਿੰਦੇ ਨੇ ਸਤਸੰਗ ਜੀ ਕਿ ਅਸੀਂ ਉਸ ਕੰਵਲੀ ਦੀ ਔਲਾਦ ਹਾਂ, ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਸਤਸੰਗਤ ਜੀ। ਨਹੀਂ, ਕੰਵਲੀ ਦੀ ਔਲਾਦ ਕੌਣ ਖਵਾਉਂਦਾ ਹੈ। ਇੰਨਾ ਉਹਨਾਂ ਦੇ ਮਨ 'ਚ ਸਤਸੰਗ ਜੀ ਪ੍ਰੇਮ ਦੇਖਿਆ, ਉਸ ਖਾਨਦਾਨ ਦੇ ਦਰਸ਼ਨ ਕੀਤੇ। ਸੋ ਪ੍ਰੇਮੀ ਜਨੋ, ਉਹ ਸੌਣ ਮੱਲ ਸਮਾ ਚੁੱਕਿਆ ਹੈ, ਅੱਜ ਉਹਦਾ ਪੁੱਤਰ ਹੈ ਸਤਸੰਗਤ ਜੀ ਚੰਦ ਮੱਲ। ਇਹ ਵੀ ਸੁੰਦਰ ਦੇ ਨਾਲ ਪਿਆਰ ਰੱਖਦਾ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਇਆ ਹੈ।
ਨੰਦ ਚੰਦ ਮੱਲ ਤਾਹੇ ਕੋ ਸੁਣ ਕੇ ਗੁਰ ਸੁਧ ਧਾਮ।
ਇਹ ਸਤਸੰਗ ਜੀ ਚੰਦ ਮੱਲ ਸੀ, ਇਹਨੂੰ ਵੀ ਪਤਾ ਲੱਗਿਆ ਕਿ ਗੁਰੂ ਸਾਹਿਬ ਆ ਗਏ, ਗੁਰੂ ਹਰਗੋਬਿੰਦ ਸਾਹਿਬ ਜੀ।
ਤਤ ਛਿਨ ਸਤਿਗੁਰ ਕੇ ਢਿੱਗ ਆਇਓ।
ਇਹ ਛੇਤੀ ਦਿਨ ਇਹ ਵੀ ਮੱਥਾ ਟੇਕਣ ਆਇਆ ਮਹਾਰਾਜ ਕੋਲੇ।
ਪ੍ਰਸਾਦ ਕੋ ਸੀਸ ਨਵਾਇਓ,
ਭੇਟਾ ਰੱਖ ਕੇ ਪ੍ਰਸਾਦ ਦੀ ਸਿਰ ਝੁਕਾਇਆ ਚੰਦ ਮੱਲ ਨੇ।
ਸਾਦਰ ਨਿਕਟ ਬਿਠਾਇਓ ਬਿਠਾਵਨ ਕੀਨ।
ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਉਹੀ ਗੁਰੂ ਅਮਰਦਾਸ ਜੀ ਵਾਲੀ ਜੋਤ ਹੈ, ਸਤਿਕਾਰ ਨਾਲ ਕੋਲੇ ਬਹਾਇਆ ਕਿ ਸੌਣ ਮੱਲ ਦਾ ਪੁੱਤਰ ਹੈ ਇਹ।
ਕੁਸ਼ਲ ਪ੍ਰਸ਼ਨ ਕਹਿ ਸੁਣ ਸੁਖ ਲੀਨ,
ਇਹਨੂੰ ਵੀ ਪਰਿਵਾਰ ਦੀ ਸੁਖ ਸਾਂਦ ਪੁੱਛੀ।
ਉਪਕਾਰ ਤੇ ਸ਼ਨ ਮਹਿ ਆਵਾ,
ਉਸ ਵੇਲੇ ਸਤਸੰਗ ਜੀ ਲਾਂਗਰੀ ਆ ਗਿਆ।
ਭਸਨ ਤਿਆਰ ਸਭ ਬਾਕ ਸੁਣਾਵਾ,
ਕਹਿਣ ਲੱਗਾ ਮਹਾਰਾਜ ਭੋਜਨ ਤਿਆਰ ਹੈ,
ਲੈ ਆਵੋ ਤਬ ਗੁਰੂ ਬਖਾਨਾ।
ਸਤਿਗੁਰੂ ਜੀ ਕਹਿੰਦੇ ਭਾਈ ਲਿਆ, ਇੱਥੇ ਹੀ ਛਕ ਲੈਂਦੇ ਹਾਂ।
ਗਏ ਦਾਸ ਲੈ ਥਾਰ ਮਹਾਰਾ ਮਹਾਨਾ,
ਜਿਸ ਵੇਲੇ ਸੋਹਣਾ ਥਾਲ ਪਰੋਸ ਕੇ ਮਹਾਰਾਜ ਵਾਸਤੇ ਭੋਜਨ ਸਿੱਖ ਲੈ ਕੇ ਗਏ।
ਸਵਾਦਤ ਅਸਨ ਪਰੋਸਨ ਕਰਿਓ,
ਬੜਾ ਸਵਾਦਲ ਭੋਜਨ ਸੀ ਪਰੋਸਣਾ ਕੀਤਾ।
ਚੌਂਕੀ ਉੱਪਰ ਲਿਆਏ ਸੋ ਧਰਿਓ,
ਚੌਂਕੀ ਦੇ ਉੱਤੇ ਥਾਲ ਰੱਖ ਦਿੱਤਾ।
ਦੋਏ ਥਾਰ ਕੈ ਔਰ ਅਨਾਰੇ ਅਨਾਏ,
ਮਹਾਰਾਜ ਕਹਿੰਦੇ ਨਾ ਭਾਈ ਅਸੀਂ ਕੱਲਿਆਂ ਨੇ ਨਹੀਂ ਛਕਣਾ, ਦੋ ਥਾਲ ਹੋਰ ਲਿਆਓ, ਇੱਕ ਸਤਸੰਗ ਜੀ ਸੁੰਦਰ ਜੀ ਵਾਸਤੇ, ਇੱਕ ਚੰਦ ਮੱਲ ਵਾਸਤੇ।
ਸੁੰਦਰ ਸਸਰ ਮੱਲ ਅਗਰ ਧਰਾਏ,
ਇੱਕ ਸਤਸੰਗ ਜੀ ਚੰਦ ਮੱਲ ਦੇ ਮੂਹਰੇ ਰਖਾ ਦਿੱਤਾ, ਇੱਕ ਭਾਈ ਸੁੰਦਰ ਜੀ ਦੇ ਮੂਹਰੇ।
ਅਪਰ ਸਭਨ ਕੋ ਤਬ ਵਰਤਾਇਓ,
ਹੋਰ ਸਾਰਿਆਂ ਨੂੰ ਸਤਸੰਗ ਜੀ ਭੋਜਨ ਵਰਤਾਇਆ।
ਲੀਨ ਜਥਾ ਰੁਚ ਤ੍ਰਿਪਤੇ ਖਾਇਓ,
ਜੈਸੇ ਰੁਚੀ ਸੀ ਸਤਸੰਗ ਜੀ ਭੋਜਨ ਛਕ ਕੇ ਤ੍ਰਿਪਤ ਹੋਏ।
ਲੇ ਜਲ ਹਾਥ ਪੁਖਾਰਨ ਕਰੇ,
ਛਕ ਕੇ ਭੋਜਨ ਹੱਥ ਧੋਤੇ।
ਅਨਕ ਬਚਨ ਕਰ ਔਰ ਮੁਦ ਭਰੇ,
ਆਪਸ ਵਿੱਚ ਹੀ ਬਚਨ ਬਿਲਾਸ ਕਰਕੇ ਆਨੰਦ ਹਿਰਦਾ ਭਰਿਆ।
ਚੰਦ ਮੱਲ ਕੋ ਗੁਰੂ ਸਰਾਇਓ,
ਚੰਦ ਮੱਲ ਦੀ ਸਿਫਤ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਸੁੰਦਰ ਸਹਿਤ ਦਰਸ ਬਹੁ ਚਾਇਓ,
ਸੁੰਦਰ ਦੇ ਸਹਿਤ ਇਹਨੇ ਵੀ ਦਰਸ਼ਨ ਕੀਤੇ।
ਬੜੀ ਨਿਸ਼ਾ ਬੀਤੀ ਕਰ ਜਾਵੋ,
ਜਦੋਂ ਸਤਸੰਗਤ ਜੀ ਵੱਡੀ ਰਾਤ ਬਤੀਤ ਹੋ ਗਈ ਬਚਨ ਕਰਦਿਆਂ ਨੂੰ, ਮਹਾਰਾਜ ਕਹਿੰਦੇ ਸੁੰਦਰ ਤੇ ਚੰਦ ਮੱਲ ਨੂੰ ਜਾਓ ਭਾਈ ਹੁਣ ਆਪਣੇ ਘਰ ਨੂੰ, ਆਪ ਤਾਂ ਗੁਰਸਿੱਖਾਂ ਦੀ ਫੌਜ ਵਿੱਚ ਉਤਰੇ ਹੋਏ ਨੇ ਤੰਬੂ ਵਿੱਚ, ਇਹਨਾਂ ਨੂੰ ਹੁਕਮ ਕੀਤਾ ਜਾਓ ਤੁਸੀਂ ਦੋਨੋਂ
ਘਰ ਬਿਸਰਾਮ ਨੀਂਦ ਸੁਖ ਪਾਵੋ,
ਜਾਓ ਆਰਾਮ ਕਰੋ ਸੁਖ ਨਾਲ ਨੀਂਦ ਲਓ,
ਹੱਥ ਜੋੜ ਤਬ ਦੋਨੋਂ ਕਹੇ,
ਹੱਥ ਜੋੜ ਕੇ ਸਤਸੰਗ ਜੀ ਚੰਦ ਮੱਲ ਵੀ ਸੁੰਦਰ ਜੀ ਵੀ ਲੱਗੇ ਕਹਿਣ,
ਸਕਲ ਜਾਮਨੀ ਤੁਮ ਟਿਕ ਰਹੇ,
ਮਹਾਰਾਜ ਕਿਰਪਾ ਕਰੋ ਸਾਨੂੰ ਨਾ ਵਿਦਿਆ ਕਰੋ, ਅਸੀਂ ਤਾਂ ਸਾਰੀ ਰਾਤ ਤੁਹਾਡੇ ਚਰਨਾਂ ਚ ਰਹਿਣਾ,
ਚਿਰੰਕਾਲ ਤੇ ਮੇਲ ਹਮਾਰਾ,
ਕਿੰਨਾ ਚਿਰ ਕਾਲ ਬਾਅਦ ਤੁਹਾਡੇ ਨਾਲ ਮਿਲਾਪ ਹੋਇਆ,
ਰਹਿ ਸਮੀਪ ਸੁਖ ਲਹੇ ਉਦਾਰਾ,
ਅਸੀਂ ਤਾਂ ਸਾਰੀ ਰਾਤ ਹੀ ਮਹਾਰਾਜ ਤੁਹਾਡੇ ਕੋਲ ਰਹਿ ਕੇ ਸੁਖ ਲਵਾਂਗੇ,
ਦੁਰਲਭ ਸੇਵ ਆਪ ਕੀ ਪਾਵਨ,
ਤੁਹਾਡੀ ਸੇਵਾ ਬੜੀ ਦੁਰਲਭ ਹੈ ਲੱਭਦੀ ਨਹੀਂ,
ਨਿਸਮਹ ਕਰਤ ਰਹੇ ਹੋਏ ਪਾਵਨ,
ਅਸੀਂ ਮਹਾਰਾਜ ਜਿਹੜੇ ਤੁਹਾਡੀ ਰਾਤ ਨੂੰ ਸੇਵਾ ਕਰਨਗੇ ਉਹ ਪਵਿੱਤਰ ਹੋਣਗੇ, ਸਾਨੂੰ ਹੁਕਮ ਕਰੋ ਅਸੀਂ ਵੀ ਤੁਹਾਡੀ ਸੇਵਾ ਚ ਰਹੀਏ,
ਤਬ ਸਨਮਾਨ ਦੋਹਨ ਕੋ ਦੀਨ,
ਦੋਨਾਂ ਦਾ ਸਤਿਕਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ,
ਜੁਗ ਪਰ ਜੰਕ ਮੰਗਾਵਨ ਕੀਨ,
ਦੋ ਪਲੰਗ ਹੋਰ ਮੰਗਵਾ ਲੇ ਇਹਨਾਂ ਵਾਸਤੇ, ਮਹਾਰਾਜ ਨੇ ਆਪਣੇ ਬਰਾਬਰ ਡਾਲੇ ਇਹਨਾਂ ਦੇ ਪਲੰਗ,
ਚੰਦ ਮੱਲ ਸੁੰਦਰ ਪੁੜਾਏ,
ਸੁੰਦਰ ਨੂੰ ਤੇ ਚੰਦ ਮੱਲ ਨੂੰ ਬਰਾਜਮਾਨ ਕੀਤਾ ਪਲੰਗਾਂ ਤੇ,
ਸਭ ਸੰਗਤ ਸੋ ਗੁਰ ਫਰਮਾਏ,
ਸਾਰੀ ਸੰਗਤ ਨੂੰ ਸਤਿਗੁਰਾਂ ਨੇ ਹੋਰ ਗੋਇੰਦਵਾਲ ਸਾਹਿਬ ਦੀ ਜੋ ਬੈਠੀ ਸੀ ਕਹਿ ਦਿੱਤਾ,
ਨਿਜ ਨਿਜ ਸਦਨ ਜਾਏ ਸੁਖ ਪਾਵੋ,
ਜਾਓ ਭਾਈ ਆਪੋ ਆਪਣੇ ਘਰੀ ਆਰਾਮ ਕਰੋ,
ਭਏ ਪ੍ਰਭਾਤ ਬਹੁਤ ਸਭ ਆਵੋ,
ਜਦੋਂ ਸਵੇਰ ਹੋਊ ਦਮਾਨ ਸਜੂ ਆ ਜਾਇਓ,
ਮਾਨ ਹੁਕਮ ਸਭ ਗਮਨੇ ਧਾਮੂ,
ਸਾਰੇ ਸਿੱਖ ਸੰਗਤਾਂ ਗੋਇੰਦਵਾਲ ਸਾਹਿਬ ਨਿਵਾਸੀ ਘਰਾਂ ਨੂੰ ਚਲੇ ਗਏ ਹੁਕਮ ਮੰਨ ਕੇ,
ਗੁਰ ਜਸ ਉਚਰਤ ਕਿਆ ਬਿਸਰਾਮੂ,
ਗੁਰੂ ਕਾ ਜਸ ਉਚਾਰਦਿਆਂ ਹੋਇਆ ਆਰਾਮ ਕੀਤਾ ਸੰਗਤਾਂ ਨੇ,
ਬੜੇ ਪ੍ਰਜੰਕ ਪੌਂਡ ਗੁਰ ਗਏ,
ਹਾਂਜੀ
ਬੜੇ ਪ੍ਰਜੰਕ ਪੌਂਡ ਗੁਰ ਗਏ,
ਆਪ ਜੀ ਵੀ ਵੱਡੇ ਪਲੰਗ ਦੇ ਉੱਤੇ ਬਰਾਜ ਗਏ ਗੁਰੂ ਹਰਗੋਬਿੰਦ ਸਾਹਿਬ ਜੀ,
ਦਵੈ ਸਿੱਖ ਸੇਵਾ ਹਿਤ ਸਥਿਤ ਭਏ,
ਦੋ ਸਿੱਖ ਸਤਸੰਗ ਜੀ ਸੇਵਾ ਵਾਸਤੇ ਸਤਿਗੁਰਾਂ ਦੇ ਪਲੰਗ ਦੇ ਪਾਸ ਹਨ,
ਕੌਣ ਕਰਤੇ ਇੱਕ ਬੀਜਨ ਸਾਥ,
ਇੱਕ ਤਾਂ ਸਤਸੰਗ ਜੀ ਪੱਖਾ ਕਰ ਰਿਹਾ ਹੈ,
ਦਤੀਓ ਚਰਨ ਪਲੋਟਤ ਹਾਥ,
ਦੂਜਾ ਮਹਾਰਾਜ ਦੇ ਚਰਨ ਘੁੱਟਦਾ ਹੈ ਸਿੱਖ,
ਚਾਂਪੀ ਕਰਤ ਪ੍ਰੇਮ ਤੇ ਸੋਈ,
ਬਹੁਤ ਹੀ ਪ੍ਰੇਮ ਨਾਲ ਮੁੱਠੀ ਚਾਪੀ ਕਰ ਰਿਹਾ,
ਸ੍ਰੀ ਗੁਰ ਨਿੰਦਰਾ ਕੇ ਬਸ ਹੋਈ,
ਸਤਿਗੁਰੂ ਜੀ ਸਤਸੰਗ ਜੀ ਦੋ ਰਾਤਾਂ ਹੋ ਗਈਆਂ ਸੀ, ਦੇਖ ਲੋ ਸੁੱਤੇ ਨਹੀਂ ਸੀ, ਆਪ ਜੀ ਸੁਤੇ ਸਿੱਧ ਸੌ ਗਏ,
ਉਤੇ ਅਨੀਂਦੇ ਦਵੈ ਨਿਸ ਕਰੇ ਕੇਰੇ,
ਦੋ ਰਾਤਾਂ ਦੇ ਅਨੀਂਦੇ ਸਨ,
ਸੁੰਦਰ ਚੰਦ ਮੱਲ ਤਬ ਹੇਰੇ,
ਜਦੋਂ ਦੇਖਿਆ ਸੁੰਦਰ ਨੇ ਤੇ ਚੰਦ ਮੱਲ ਨੇ ਆਪਦੇ ਪਲੰਗ ਕੋਲੇ ਹੀ ਵਿਛੇ ਹੋਏ ਨੇ ਨਾ, ਕੋਲੇ ਹੀ ਬੈਠੇ ਨੇ ਪਲੰਗਾਂ ਤੇ, ਜਦੋਂ ਦੇਖਿਆ ਗੁਰੂ ਸਾਹਿਬ ਸੌ ਗਏ,
ਕਰੇ ਪਰਸਪਰ ਜੰਗ ਪ੍ਰਸੰਗ,
ਆਪਸ ਵਿੱਚ ਹੀ ਫਿਰ ਗੱਲਾਂ ਕਰਨ ਲੱਗੇ ਦੋਨੋਂ,
ਸ਼ਰਮਤ ਹੈ ਤੁਰਕਨ ਗਨ ਭੰਗ,
ਕਹਿੰਦੇ ਤੁਰਕਾਂ ਨਾਲ ਜੰਗ ਕਰਕੇ ਆਏ ਨੇ, ਜੰਗ ਫਤਿਹ ਕੀਤਾ, ਬੀਬੀ ਦਾ ਵਿਆਹ ਕੀਤਾ, ਬੜੇ ਥਕਾਵਟ ਦੇ ਸਹਿਤ ਹਨ ਗੁਰੂ ਸਾਹਿਬ,
ਕਰਿਓ ਮਹਾਬਲ ਕਈ ਹਜ਼ਾਰ,
ਇਹੋ ਜਿਹਾ ਮਹਾਬਲ ਕੀਤਾ ਮਹਾਰਾਜ ਨੇ, ਹਜ਼ਾਰਾਂ ਦੀ ਗਿਣਤੀ ਚ ਫੌਜ ਮਾਰ ਦਿੱਤੀ,
ਕੀਨ ਜਾਮ ਮਹਿ ਕੀਨ ਸੰਘਾਰ,
ਤਿੰਨ ਪਹਿਰਾਂ ਚ ਨਵੇੜ ਦਿੱਤੇ ਸਾਰੇ,
ਕਹਿ ਤੋ ਗੁਰ ਥੈ ਸ਼ਾਂਤ ਸਰੂਪ,
ਆਪਸ ਵਿੱਚ ਹੀ ਗੱਲਾਂ ਕਰਦੇ, ਪਹਿਲੇ ਗੁਰੂ ਤਾਂ ਸ਼ਾਂਤ ਸਰੂਪ ਹੁੰਦੇ ਸੀ,
ਸ਼ਸਤਰ ਧਰੇ ਕਿਆ ਰੀਤ ਅਨੂਪ,
ਇਹਨਾਂ ਨੇ ਨਵੀਂ ਰਹੁ ਰੀਤੀ ਗੁਰੂ ਘਰ ਚ ਤੋਰੀ ਹੈ, ਸ਼ਸਤਰ ਧਾਰੇ ਨੇ ਘੋੜਿਆਂ ਤੇ ਸਵਾਰ ਨੇ,
ਜਿਸ ਪ੍ਰਕਾਰ ਧਰੇ ਹਥਿਆਰ,
ਇਸ ਪ੍ਰਕਾਰ ਕੀ ਸੋਹਣੇ ਸ਼ਸਤਰ ਪਹਿਨੇ ਨੇ,
ਤੈਸੇ ਕਰੇ ਤੁਰਕ ਸੰਘਾਰ,
ਕਿਵੇਂ ਨਿਰਭੈ ਹੋ ਕੇ ਤੁਰਕ ਮਾਰੇ ਨੇ,
ਜਥਾ ਢੀਲ ਬੜ ਬਲ ਕੇ ਸਾਥ, ਜਥਾ ਢੀਲ ਬੜ ਬਲ ਕੇ ਸਾਥ,
ਜਿੰਨਾ ਕੱਦ ਹੈ ਇਹਨਾਂ ਦਾ ਉਹਨਾਂ ਬਲ ਵੀ ਹੈ,
ਤਥਾ ਰਿਪਨ ਦਿਖਰਾਏ ਹੱਥ,
ਉਸ ਤਰ੍ਹਾਂ ਬੈਰੀਆਂ ਨੂੰ ਵੀ ਹੱਥ ਦਿਖਾ ਦਿੱਤੇ ਵੀ ਇਹਨੂੰ ਕਹਿੰਦੇ ਆ ਬਲ,
ਸਫਲ ਕਰਿਓ ਬਲ ਸ਼ਸਤਰ ਧਰਨ ਕੋ,
ਆਪਣੇ ਜਿਹੜੇ ਸ਼ਸਤਰ ਧਾਰੇ ਨੇ ਔਰ ਬਲ ਧਾਰਿਆ ਹੈ ਦੋਨਾਂ ਨੂੰ ਸਫਲਾ ਕਰ ਲਿਆ, ਜੁਰਮ ਦਾ ਨਾਸ਼ ਕੀਤਾ,
ਸਭ ਤੇ ਅਧਿਕ ਕਰਿਓ ਰਣ ਗਨ ਕੋ,
ਅਧਿਕ ਅੱਗੇ ਵਾਸਤੇ ਜੰਗ ਕੀਤਾ,
ਸੰਗ ਸਪਾਟ ਸਿੱਖ ਸਾਹਿਬ ਭਾਗੇ,
ਕੀ ਸੋਹਣੇ ਇਹ ਵੀ ਵੱਡੇ ਭਾਗਾਂ ਵਾਲੇ ਨੇ ਸਿੱਖ ਸੂਰਮੇ ਨੇ ਜਿਹੜੇ ਨਾਲ,
ਜੇ ਇਨਕੀ ਸੇਵਾ ਮਹੁ ਲਾਗੇ,
ਜਿਹੜੇ ਸੇਵਾ ਕਰ ਰਹੇ ਨੇ ਇਸ ਵੇਲੇ ਗੁਰੂ ਘਰ ਦੀ, ਗੁਰੂ ਸਾਹਿਬ ਦੇ ਨਿਕਟ ਵਰਤੀ ਹੋ ਕੇ ਵੱਡੇ ਭਾਗਾਂ ਵਾਲੇ ਹਨ,
ਮਰੇ ਜੰਗ ਸੇ ਸੁਰਗ ਸਧਾਏ,
ਜਿਹੜੇ ਸ਼ਹੀਦੀਆਂ ਪਾ ਗਏ ਉਹ ਬਕੁੰਠ ਧਾਮ ਨੂੰ ਚਲੇ ਗਏ,
ਯਤ ਸਾਥ ਹੈ ਸੇਵਕ ਮਾਏ,
ਆਪਸ ਵਿੱਚ ਹੀ ਗੱਲਾਂ ਚੰਦ ਮੱਲ ਤੇ ਸੁੰਦਰ ਜੀ ਕਰ ਰਹੇ ਨੇ, ਜਿਹੜੇ ਨਾਲ ਨੇ ਇਹ ਸੇਵਾ ਕਰਕੇ ਜਨਮ ਸਫਲਾ ਕਰ ਰਹੇ ਨੇ,
ਇਹਨ ਦੋਨੋਂ ਸਿੱਖਣ ਦਿਸ਼ ਦੇਖੋ,
ਆਪਸ ਵਿੱਚ ਹੀ ਕਹਿੰਦੇ ਦੇਖੋ ਆ ਦੋ ਸਿੱਖ, ਇਹ ਕਿਹੜਾ ਥੱਕੇ ਨਹੀਂ ਹਨ, ਇੱਕ ਪੱਖਾ ਕਰ ਰਿਹਾ, ਇੱਕ ਮਹਾਰਾਜ ਦੇ ਚਰਨ ਚਾਪੀ ਕਰ ਰਿਹਾ,
ਕਰਤ ਸੇਵਕੋ ਪ੍ਰੇਮ ਵਿਸ਼ੇਖੋ,
ਵਿਸ਼ੇਸ਼ ਨਾਲ ਸੇਵਾ ਕਰਦੇ ਨੇ ਪ੍ਰੇਮ ਕਰਕੇ।
ਚੰਦ ਮਲ ਸੁਣੇ ਹੈ ਹਿਤ ਠਾਨ,
ਸੁੰਦਰ ਕਹਿਣ ਲੱਗਾ ਚੰਦ ਮਲ ਸੁਣ ਪ੍ਰੇਮ ਨਾਲ,
ਸੇਵ ਸਮਾਨ ਨਹੀਂ ਕੁਛ ਆਨ,
ਭਾਈ ਸੁੰਦਰ ਜੀ ਕਹਿੰਦੇ ਚੰਦ ਮਲ ਨੂੰ ਸੇਵਾ ਦੇ ਬਰਾਬਰ ਹੋਰ ਕੋਈ ਵਸਤੂ ਨਹੀਂ। ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ, ਮਾਨਸ ਦੇਹੀ ਦਾ ਪ੍ਰਯੋਜਨ ਇਹ ਹੈ ਗੁਰੂ ਕੀ ਉਪਾਸ਼ਨਾ ਕਰਨੀ, ਮਨ ਕਰਕੇ ਸਰੀਰ ਕਰਕੇ ਸੇਵਾ ਕਰਨੀ,
ਪਰਮ ਪਦਾਰਥ ਸੇਵਾ ਹੈ,
ਸੰਸਾਰ ਦੇ ਉੱਤੇ ਸਭ ਤੋਂ ਵੱਡਾ ਪਦਾਰਥ ਸੇਵਾ ਹੈ।
ਸੇਵਾ ਕਰੇ ਸਕਲ ਫਲ ਲਹੇ,
ਜਿਹਨੇ ਸੇਵਾ ਕੀਤੀ ਹੈ ਉਹਨੇ ਸਾਰੇ ਫਲ ਲਏ ਹਨ।
ਸਰਬ ਗੁਰਨ ਸੇਵਾ ਕੋ ਚੀਨ,
ਸਾਰੇ ਗੁਰੂਆਂ ਨੇ ਸੇਵਾ ਦੀ ਪਰਖ ਕੀਤੀ ਹੈ, ਸੇਵਾ ਨੂੰ ਫਲ ਦਿੱਤਾ।
ਨਿਜ ਪਦ ਉੱਚੋ ਸੇਵਕ ਦੀਨ,
ਆਪਣੀ ਜਿਹੜੀ ਪਦਵੀ ਹੈ ਸੇਵਕਾਂ ਨੂੰ ਦਿੱਤੀ ਹੈ, ਸੇਵਾ ਕੀਤੀ 12 ਸਾਲ। ਇੱਧਰ ਸਤਸੰਗ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ, ਗੁਰੂ ਅੰਗਦ ਦੇਵ ਜੀ ਨੂੰ ਸਤਸੰਗਤ ਜੀ ਗੁਰਤਾ ਗੱਦੀ ਇਹਨਾਂ ਨੂੰ ਦਿੱਤੀ। ਇਸੇ ਤਰ੍ਹਾਂ ਸੇਵਾ ਕੀਤੀ, ਗੁਰੂ ਰਾਮਦਾਸ ਜੀ ਨੇ ਟੋਕਰੀ ਢੋਈ, ਲਾਹੌਰੀਏ ਸੋਢੀ ਆਏ ਗੰਗਾ ਨੂੰ ਜਾਣ ਲੱਗੇ, ਕਹਿੰਦੇ ਆਪਣਾ ਮੁੰਡਾ ਉੱਥੇ ਹਰਦਾਸ ਦਾ ਉੱਥੇ ਰਹਿੰਦਾ, ਆਪਦੇ ਸਹੁਰੀ ਹੋਈ, ਕਹਿੰਦੇ ਗੋਇੰਦਵਾਲ ਸਾਹਿਬ ਚਲੋ ਰਾਤ ਉੱਥੇ ਕੱਟਾਂਗੇ। ਆਏ ਕੀ ਦੇਖਦੇ ਨੇ, ਮੁੰਡਾ ਹੀ ਸਮਝਦੇ ਸੀ ਨਾ ਵੀ ਸਾਡੇ ਸਰੀਕੇ ਚੋਂ ਹੈ, ਗੁਰੂ ਤਰੂਪ ਤਾਂ ਨਹੀਂ ਸਮਝਦੇ ਸੀ। ਜਦ ਦੇਖਿਆ ਸਤਸੰਗਤ ਜੀ ਸਿਰ ਤੋਂ ਪੈਰਾਂ ਤੱਕ ਮਿੱਟੀ ਨਾਲ ਲਿਬੜੇ ਹੋਏ, ਟੋਕਰੀ ਸੀਸ ਦੇ ਉੱਤੇ ਹੈ, ਧੋ ਰਹੇ ਨੇ, ਮਨ ਵਿੱਚ ਸਤਸੰਗ ਜੀ ਗੁੱਸਾ ਧਾਰਿਆ, ਕਹਿੰਦੇ ਆ ਟੋਕਰੀ ਧੋਣੀ ਸਹੁਰੇ ਘਰ ਹੀ ਧੋਣੀ ਸੀ, ਉੱਥੇ ਨਹੀਂ ਧੋਈ ਜਾਂਦੀ ਸੀ ਲਾਹੌਰ। ਚੁੱਪ ਕਰਕੇ ਗੁਰੂ ਰਾਮਦਾਸ ਜੀ ਬੋਲੇ ਨਹੀਂ। ਰਾਤ ਰਹੇ, ਗੁਰੂ ਅਮਰਦਾਸ ਜੀ ਨੂੰ ਮਿਲੇ ਜਾ ਕੇ, ਕਹਿੰਦੇ ਅਸੀਂ ਲਾਹੌਰ ਦੇ ਸੋਢੀ ਹੁੰਦੇ ਹਾਂ, ਤੁਸੀਂ ਭੱਲੇ ਹੋ, ਤੁਹਾਡੇ ਘਰ ਸਾਡਾ ਹਰਦਾਸ ਜੋ ਸਾਡੇ ਸਰੀਕੇ ਚੋਂ ਹੈ ਉਹਦਾ ਲੜਕਾ ਪਿਆ ਹੈ, ਜੇ ਤੁਹਾਡੇ ਘਰ ਰਹਿੰਦਾ ਤੁਸੀਂ ਅਸੀਂ ਬੇਘਰੇ ਤਾਂ ਨਹੀਂ ਤੁਰੇ ਫਿਰਦੇ, ਅਸੀਂ ਵੀ ਘਰ ਬਾਰ ਵਾਲੇ ਖਾਨਦਾਨ ਖਵਾਉਂਦੇ ਹਾਂ, ਆ ਸਾਡੇ ਲੜਕੇ ਦੀ ਹਾਲਤ ਤੁਸੀਂ ਕੀ ਕੀਤੀ ਹੈ। ਗੁਰੂ ਅਮਰਦਾਸ ਜੀ ਨਿਮਰਤਾ ਨਾਲ ਕਹਿੰਦੇ ਹੇ ਲਾਹੌਰ ਦੇ ਸੋਢੀਓ, ਕੀ ਤੁਸੀਂ ਸਮਝਿਆ? ਕਹਿੰਦੇ ਦੇਖੋ ਤਾਂ ਸਹੀ। ਕਹਿੰਦੇ ਲਿਆਓ, ਫੜ ਲਿਆ ਏ ਬਾਹੋਂ ਸਤਸੰਗ ਜੀ ਗੁਰੂ ਰਾਮਦਾਸ ਜੀ ਨੂੰ, ਕਹਿੰਦੇ ਆਹ ਦੇਖੋ ਕੀ ਹਾਲਤ ਹੈ ਇਹਦੀ ਕੀਤੀ, ਇਹ ਸਹੁਰੀ ਇਹੀ ਜੀ ਹਾਲਤ ਕਰੀ ਦੀ ਹੈ। ਮਹਾਰਾਜ ਕਹਿੰਦੇ ਤੁਸੀਂ ਪਰਖੋ, ਇਹ ਟੋਕਰੀ ਨਹੀਂ ਸਿਰ ਦੇ ਉੱਤੇ, ਦੀਨ ਦੁਨੀ ਦਾ ਛਤਰ ਸੋਭਦਾ ਇਹਨਾਂ ਦੇ ਸੀਸ ਤੇ, ਜਿਹੜੇ ਮਿੱਟੀ ਨਾਲ ਕਹਿੰਦੇ ਲਿਬੜੇ ਹੋਏ ਨੇ, ਇਹ ਕੇਸਰ ਦੇ ਛਿੱਟੇ ਪਏ ਹੋਏ ਨੇ, ਚੱਕ ਸੁਗੰਧੀ ਲੈ ਕੇ ਦੇਖੋ। ਜਦੋਂ ਸਤਸੰਗ ਜੀ ਨੇੜੇ ਹੋਏ ਤਾਂ ਕੇਸਰ ਦੀ ਚੰਦਨ ਦੀ ਸੁਗੰਧੀ ਆਈ ਉਹਨਾਂ ਨੂੰ, ਔਰ ਦ੍ਰਿਸ਼ਟੀ ਐਸੀ ਫੇਰ ਦਿੱਤੀ, ਉਹ ਟੋਕਰੀ ਨਾ ਦਿਸੀ, ਸੋਨੇ ਦਾ ਛਤਰ ਦਿਖਾਈ ਦਿੱਤਾ ਸਤਸੰਗ ਜੀ ਲਾਹੌਰ ਦੇ ਸੋਢੀਆਂ ਨੂੰ, ਐਸੀ ਕਲਾ ਵਰਤਾਈ, ਸੇਵਾ ਨੂੰ ਫਲ ਦਿੱਤਾ। ਬੀਬੀ ਭਾਨੀ ਜੀ ਦੀ ਸੇਵਾ ਨੂੰ ਫਲ ਦਿੱਤਾ, ਗੁਰੂ ਅੰਗਦ ਦੇਵ ਜੀ ਦੀ ਸੇਵਾ ਨੂੰ ਗੁਰੂ ਨਾਨਕ ਦੇਵ ਜੀ ਨੇ ਫਲ ਦਿੱਤਾ। ਸੋ ਆਪ ਜੀ ਸਤਸੰਗ ਜੀ ਸੁੰਦਰ ਜੀ ਦੱਸ ਰਹੇ ਨੇ ਕਿ ਹੇ ਚੰਦ ਮਲ, ਗੁਰੂ ਘਰ ਵਿੱਚ ਸੇਵਾ ਦਾ ਸਭ ਤੋਂ ਵੱਡਾ ਮਹੱਤਵ ਹੈ। ਇਸ ਵੇਲੇ ਆਪਾਂ ਤੋਂ ਸੇਵਾ ਨਹੀਂ ਕਰਾਉਂਦੇ ਮਹਾਰਾਜ ਜੀ, ਆਪਾਂ ਵੀ ਪਲੰਘ ਡਾਹੀ ਕੋਲੇ ਬੈਠੇ ਹਾਂ।
ਜਿਸ ਸੇਵਾ ਤੇ ਸਭ ਕੁਛ ਪਾਵੇ,
ਜਿਸ ਸੇਵਾ ਤੋਂ ਸਭ ਕੁਛ ਪਾ ਲਈਦਾ,
ਇਹ ਚਰਚਾ ਆਪਸ ਮੈਂ ਕਹੇ,
ਤੇ ਆਪਸ ਵਿੱਚ ਹੀ ਰਾਤ ਨੂੰ ਵਿਚਾਰਾਂ ਕਰ ਰਹੇ ਨੇ ਚੰਦ ਮਲ ਤੇ ਭਾਈ ਸੁੰਦਰ,
ਗੁਰੂ ਸਰੂਪ ਬਲੋਕਤ ਰਹੇ,
ਔਰ ਗੁਰੂ ਸਾਹਿਬ ਦਾ ਸਰੂਪ ਦੇ ਦਰਸ਼ਨ ਕਰੀ ਜਾਂਦੇ ਨੇ, ਆਪ ਜੀ ਬਰਾਜੇ ਹੋਏ ਨੇ ਮਹਾਰਾਜ ਜੀ,
ਰਹੀ ਜਾਮਨੀ ਜਾਮ ਸਭਾ ਜਥ,
ਸੁੱਤੇ ਨਹੀਂ ਸਤਸੰਗ ਜੀ, ਦਰਸ਼ਨ ਕਰਦਿਆਂ ਦੀ ਸਾਰੀ ਰਾਤ ਲੰਘ ਗਈ। ਜਦੋਂ ਇੱਕ ਪਾਰ ਰਾਤ ਰਹੀ,
ਸ੍ਰੀ ਹਰਗੋਬਿੰਦ ਨੀਂਦ ਤਜੀ ਤਬ,
ਸਤਿਗੁਰੂ ਜੀ ਸੁਭਾਵ ਕੀ ਸਤਸੰਗ ਜੀ 3 ਵਜੇ ਉੱਠ ਖੜੇ, ਸਾਵਧਾਨ ਹੋਏ ਨੀਂਦ ਤਿਆਗ ਕੇ,
ਪ੍ਰਥਮ ਸੋਚ ਕਰ ਮਜਨ ਭਏ,
ਇਸ਼ਨਾਨ ਪਾਨ ਕਰਨ ਨੂੰ ਸਤਸੰਗ ਜੀ ਤਿਆਰ ਹੋਏ, ਆਪ ਜੀ ਸੋਚਾਚਾਰ ਹੋ ਕੇ, ਸੋ ਸਤਸੰਗ ਜੀ ਸਮਾਂ ਸਮਾਪਤ ਹੋਇਆ। ਰਾਗੀ ਸਿੰਘ ਸਾਹਿਬ ਜੀ ਵੀ ਸਤਸੰਗ ਜੀ ਆ ਗਏ ਹਾਜ਼ਰ ਹੋਏ, ਆਪ ਰਸ ਬਿਨਾਂ ਕੀਰਤਨ ਸਰਵਣ ਕਰੋ, ਇੱਥੇ ਹੀ ਵਿਸਰਾਮ ਦਿੰਦੇ ਹਾਂ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ, ਅੱਗੇ ਜਿਵੇਂ ਕਥਾ ਆਵੇਗੀ ਸਤਸੰਗ ਜੀ ਕੱਲ੍ਹ ਨੂੰ ਵਿਚਾਰਾਂਗੇ। ਆਪ ਜੀ ਨੇ ਗੋਇੰਦਵਾਲ ਸਾਹਿਬ ਦੀ ਯਾਤਰਾ ਕਰਕੇ ਕਰਤਾਰਪੁਰ ਨੂੰ ਕੂਚ ਕਰਨਾ ਹੈ ਸਤਸੰਗਤ ਜੀ, ਸਾਰੇ ਇਕੱਲੇ ਇਕੱਲੇ ਗੁਰਦੁਆਰੇ ਦੀ ਜਿਵੇਂ ਮਰਯਾਦਾ ਹੈ ਉਸ ਤਰ੍ਹਾਂ ਆਪ ਜੀ ਯਾਤਰਾ ਕਰਨਗੇ, ਉਹ ਆਪਾਂ ਸਤਸੰਗ ਜੀ ਕੱਲ੍ਹ ਨੂੰ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।